संगत सारे प्रेमी नेड़ों दूरों बसा राही टैक्सिया राही जहां पैदल तुर के आए ने आओ गुरु जी हजूरी च पहुंचे हैं अपने सतगुरु नू प्रेम दे नाल नमस्कार करन तों बाद बीबियां बीबियां आले पासे बैठो भाई भाइयां आले पासे बैठो जिथे जगह मिलदी है प्रेम नाल बैठ जाओ मनुखा दे प्राप्त होई है ते मनुखा शरीर होर है जिनू ए प्राप्त होई है होर है जिथो ए जीव बिछड़िया ओ होर है और जेड़ा जीव है निराकार वाहिगुरु चो बिछड़ गया है गलती करके ते मनुखा दे विच आ गया हुणे अपने केंद्र नूं भुल गया इन्हें अपने आप नूं शरीर मन लिया शरीर है नहीं इस वास्ते गुरु की हजूरी च आपने पहुंचा वे आपां नूं इह अनुभव हो जावे गुरु है सर्वग गुरु नूं पता भी तू शरीर नहीं है गुरु ने अपना संबंध शरीर नालों छुड़ाउणा जिन्ना तेरे शरीर नालों संबंध नहीं छड़दा ये आत्मा नाल नहीं जुड़ेगा गुरु को होंदिया ने जुगतियां जादे पहले गुरु वाला बनेगा किसे मत दा चाहे कोई प्रेमी है ਇਹਦਾ ਜੀਵ ਆ ਗਿਆਨੀਆਂ ਨੂੰ ਤਾਂ ਪਤਾ ਹੀ ਨਹੀਂ ਮੈਂ ਕਿੱਥੋਂ ਆਇਆ ਕਾਹਦੇ ਵਾਸਤੇ ਆਇਆ ਕੀ ਕਰਨਾ ਕੀ ਕਰਨ ਦਾ ਲਾਭ ਹੈ ਕੀ ਕਰਨ ਦਾ ਮੈਨੂੰ ਦੁੱਖ ਮਿਲੇਗਾ ਇਹਨੂੰ ਨਹੀਂ ਪਤਾ ਹੈ ਹਾਂ ਗੁਰੂ ਨੂੰ ਪਤਾ ਜਾਂ ਤਰਕਾਲੀ ਮਹਾਤਮਾ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਉਹ ਜਿੰਨਾ ਚਿਰ ਇਹ ਗੁਰੂ ਵਾਲਾ ਨਹੀਂ ਬਣਦਾ ਤਾਂ ਇਹ ਭਟਕਦਾ ਰਹੇਗਾ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਤਾਂ ਕਹਿੰਦੇ ਸਭ ਕੁਝ ਸਰੀਰ ਹੈ ਜਾਂ ਪੁੱਤਰ ਧੀਆਂ ਨੇ ਜਾਂ ਇਹ ਪਦਾਰਥ ਨੇ ਜਿਹੜੇ ਪਦਾਰਥਾਂ ਦੇ ਬਹੁਤ ਸ਼ਕਲਾਂ ਨੇ ਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ ਇਹ ਜੀਵ ਬਹੁਤ ਦੁਨੀਆਂ ਦੇ ਵਿੱਚ ਭਟਕਦਾ ਫਿਰਦਾ ਮਨੁੱਖਾਂ ਦੇ ਨੂੰ ਪ੍ਰਾਪਤ ਹੋ ਗਿਆ ਤੁਸੀਂ ਸਵਾਲ ਕੀਤਾ ਮਹਾਰਾਜ ਜੀ ਕਿਹੜੀਆਂ ਜੁਨੀਆਂ ਦੇ ਵਿੱਚ ਮੈਂ ਭੜਕਦਾ ਫਿਰਦਾ ਆਇਆ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ ਗੁਰਮੁਖੋ ਧਿਆਨ ਨਾਲ ਸੁਣੋ ਕਈ ਜਨਮ ਪਏ ਕੀਟ ਪਤੰਗਾ ਹੈ ਜੀਵ ਉਪਦੇਸ਼ ਸਰੀਰ ਨੂੰ ਨਹੀਂ ਹੈ ਸਰੀਰ ਦੇ ਵਿੱਚ ਆਇਆ ਜੀਵ ਆਤਮਾ ਸਰੀਰ ਦੇ ਸੰਬੰਧ ਕਰਕੇ ਉਸ ਨੂੰ ਉਪਦੇਸ਼ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਈ ਜਨਮ ਪਏ ਕੀਟ ਪਤੰਗਾ ਹੈ ਜੀਵ ਬਹੁਤ ਜਨਮ ਤਾਂ ਕੀੜਿਆਂ ਪਤੰਗਿਆਂ ਦੇ ਧਾਰੇ ਨੇ ਜਿਹੜੇ ਆਪਣੇ ਸਾਹਮਣੇ ਜੀਂਦੇ ਨੇ ਅੱਖਾਂ ਗੋਚਰੇ ਨੇ ਕਈ ਜਨਮ ਗਜ ਮੀਨ ਕਰੰਗਾ ਗਜ ਕਹਿੰਦੇ ਨੇ ਹਾਥੀ ਨੂੰ ਮੀਨ ਕਹਿੰਦੇ ਨੇ ਮੱਛੀ ਨੂੰ ਕਰੰਗ ਕਹਿੰਦੇ ਨੇ ਮਿਰਗ ਨੂੰ ਜਿਹਨੂੰ ਆਪਾਂ ਹਰਨ ਵੀ ਕਹਿ ਦਿੰਦੇ ਇਹਨਾਂ ਦੇ ਸਰੀਰਾਂ ਦੇ ਵਿੱਚ ਤੂੰ ਹੁੰਦਾ ਆਇਆ ਕਈ ਜਨਮ ਮੀਨ ਕਰੰਗਾ ਕਈ ਜਨਮ ਹਾਇਬਰ ਪੰਖ ਜੋਇਓ ਕਈ ਜਨਮ ਪੰਖੀ ਹਾਇਵਰ ਜੋਇਓ ਹੋਰਾਂ ਤਾਂ ਹੋਰ ਕਿਵੇਂ ਪੰਖੀ ਸਰਪ ਹੋਇਓ। ਪੰਖੀ ਕਿਹਨੂੰ ਕਹਿੰਦੇ ਨੇ? ਆ ਜਿਹੜੇ ਫੰਗਾ ਨਾਲ ਉੱਡਦੇ ਨੇ ਇਹਨਾਂ ਨੂੰ ਪੰਖੀ ਕਿਹਾ ਜਾਂਦਾ। ਇਹ ਇਲਾਕਿਆਂ ਦੀਆਂ ਬੋਲੀ ਨੇ। ਆਪਾਂ ਕਹਿੰਦੇ ਹਾਂ ਜਾਨਵਰ, ਪੰਛੀ ਕਹਿੰਦੇ ਹਾਂ ਆਪਾਂ, ਇੱਥੇ ਪੰਖੀ ਲਿਖਿਆ ਹੋਇਆ। ਹਾਏ ਬਿਰਖ, ਹਾਏ ਨਾਮ ਹੈ ਘੋੜੇ ਦਾ, ਬਿਰਖ ਨਾਮ ਹੈ ਬੈਲ ਦਾ। ਹੈ ਜੀ ਤੂੰ ਇਹਨਾਂ ਦੇ ਵਿੱਚ ਵੀ ਹੁੰਦਾ ਆਇਆ, ਪਰ ਹੁਣ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ। ਮਿਲ ਜਗ ਦੀਸ਼ ਮਿਲਣ ਕੀ ਵਰੀਆ। ਹੈ ਜੀਵ ਇਹ ਜਿਹੜੀ ਮਨੁੱਖਾਂ ਦੇ ਹੈ ਨਾ, ਜਾਣੀ ਇਹ ਜਿਹੜਾ ਸਰੀਰ ਹੈ, ਇਹ ਤੈਨੂੰ ਕੁਛ ਅਰਸੇ ਵਾਸਤੇ ਮਿਲਿਆ, ਪਰਮੇਸ਼ਰ ਨੂੰ ਮਿਲਣ ਵਾਸਤੇ ਬਸ। ਚਿਰੰਕਾਲ ਇਹ ਦੇਹ ਸੁਨੇਰੀਆ, ਕੋਈ ਟਾਈਮ ਆਵੇਗਾ ਤੇਰੇ ਹੱਥੋਂ ਚਲਿਆ ਜਾਵੇਗਾ ਸਰੀਰ, ਉਹੀ ਚੱਕਰ ਫੇਰ ਆ ਜਾਵੇਗਾ ਜਿੱਥੋਂ ਨਿਕਲ ਕੇ ਆਇਆ। ਆਓ ਗੁਰੂ ਸਾਹਿਬ ਜੀ ਸਰਵੱਗ ਹੋਣ ਦੇ ਨਾਤੇ ਜੀਵ ਹੈ ਅਲਪੱਗ, ਅਲਪੱਗ ਦਾ ਸਰਵੱਗ ਦਾ ਇਤਨਾ ਵੇਰ ਹੈ ਜੈਸੇ ਜਿਵੇਂ ਅਸਮਾਨ ਦਾ ਹੁੰਦਾ। ਆਓ ਆਪਾਂ ਜੀਵ ਕੋਟੀ ਚਾਹੁਣ, ਇੱਕ ਹੁੰਦੇ ਨੇ ਉਹ ਈਸ਼ਰ ਕੋਟੀ, ਜਿਹੜੇ ਈਸ਼ਰ ਕੋਟੀ ਹੁੰਦੇ ਨੇ ਉਹ ਇਸ ਜੀਵ ਨੂੰ ਜਣਾਉਣ ਵਾਸਤੇ ਆਉਂਦੇ ਨੇ। ਸੁੱਤਾ ਪਿਆ, ਸੁੱਤੇ ਪਏ ਨੂੰ ਜਗਾਵੇਗਾ ਕੌਣ, ਜਾਗਦਾ ਕੌਣ ਹੈ? ਜਾਂ ਤਾਂ ਗੁਰੂ ਜਾਗਦਾ, ਬ੍ਰਹਮ ਗਿਆਨੀ ਸਿੱਖ ਜਾਗਦੇ ਨੇ। ਉਹ ਫਿਰ ਇਸ ਜੀਵ ਆਤਮਾ ਨੂੰ ਜਗਾਉਂਦੇ ਨੇ ਆ ਕੇ ਗੁਰੂ ਤੋਂ। ਜੈਸੇ ਭਾਈ ਗੁਰਦਾਸ ਜੀ, ਪੰਜਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇਦਾਰਾਂ ਚੋਂ ਮਾਮੇ ਲੱਗਦੇ ਸਨ। ਜਿਤਨੀ ਬਾਣੀ ਉਚਾਰਨ ਕਰੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ, ਇਹ ਸਾਰੀ ਭਾਈ ਗੁਰਦਾਸ ਜੀ ਦੇ ਹਸਤ ਕਮਲਾਂ ਨਾਲ ਲਿਖੀ ਹੋਈ ਹੈ। ਬਾਣੀ ਵੀ ਲਿਖਣ ਦੇ ਵੀ ਕਈ ਸਾਧਨ ਨੇ, ਹੱਥ ਬਾਣੀ ਨਹੀਂ ਲਿਖ ਸਕਦੇ, ਕਲਮ ਲਿਖਦੀ ਹੈ ਬਾਣੀ। ਕਲਮ ਨੂੰ ਕੌਣ ਫੜੇਗਾ ਹੱਥ? ਦੇਖੋ ਮਰਜਾਦ ਹੈ। ਹੌਲੀ ਹੌਲੀ ਇਸ ਤਰ੍ਹਾਂ ਦੇ ਨਾਲ ਇਹ ਵਿਧਾਨ ਹੁੰਦੇ ਨੇ, ਅਸੂਲ ਬਣੇ ਹੁੰਦੇ ਨੇ। ਇਹ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਦੇ ਵਿੱਚ ਲਿਖਿਆ, ਗੁਰਸਿੱਖ ਜੋਗੀ ਜਾਗਦੇ। ਜੋਗੀ ਕੌਣ ਹੈ? ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਉਹ ਜੋਗੀ ਹੈ ਕਹਿੰਦੇ। ਪਰਮੇਸ਼ਰ ਕਹਿੰਦੇ ਸੌਂਦਾ ਨਹੀਂ ਹੈ, ਜਿਹੜਾ ਤੁਰਿਆ ਪਾਦੋ ਹੈ ਨਾ ਉਹ ਕਹਿੰਦੇ ਸੌਂਦਾ ਨਹੀਂ। ਭਾਈ ਗੁਰਦਾਸ ਜੀ ਨੇ ਵੀ ਲਿਖ ਦਿੱਤਾ ਵੀ ਜਿਹੜੇ ਗੁਰਸਿੱਖ ਨੇ ਨਾ, ਗੁਰਸਿੱਖ ਕਿਹਨੂੰ ਕਹਿੰਦੇ ਨੇ? ਜਿਹਨੇ ਆਪਣੇ ਮਤ ਅਨੁਸਾਰ ਗੁਰਦਿਕਸ਼ਾ ਪ੍ਰਾਪਤ ਕਰ ਲਈ, ਆਪਣੇ ਮਤ ਦੇ ਵਿੱਚ ਗੁਰੂ ਦਾ ਗੁਰੂ ਵਾਲਾ ਕਿਹਨੂੰ ਕਹਿੰਦੇ ਨੇ? ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤਾਈਂ ਸਹਿਜਧਾਰੀ ਸਿੱਖ ਹੁੰਦੇ ਸਨ ਤੇ ਚਰਨਾ ਅੰਮ੍ਰਿਤ ਲੈਂਦੇ ਸਨ, ਤੇ ਜੰਗ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਰਿਆ, ਸ਼ਸਤਰ ਵੀ ਸਿੱਖ ਰੱਖਦੇ ਸਨ। ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਮਰਜ਼ਾਦਾ ਨਹੀਂ ਕਾਇਮ ਕਰੀ ਵੀ ਪੰਜ ਕਕਾਰ ਹਮੇਸ਼ਾ ਰੱਖਣੇ ਨੇ, ਨਹੀਂ, ਸਹਿਜਧਾਰੀ ਸਿੱਖ ਹੁੰਦੇ ਸਨ। ਜੰਗ ਦੇਖ ਲਓ ਉਸੇ ਤਰ੍ਹਾਂ ਹੀ ਕਰਦੇ ਸਨ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਰਾਇਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਹੌਲੀ ਹੌਲੀ ਚਰਨਾ ਅੰਮ੍ਰਿਤ ਨੌਵੇਂ ਪਾਤਸ਼ਾਹ ਮਹਾਰਾਜ ਤਾਈਂ ਰਿਹਾ। ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਟਨੇ ਸਾਹਿਬ ਅਵਤਾਰ ਲੈ ਕੇ ਤੇ ਫਿਰ ਜਦ ਇਹ ਜਿਹੜੀ ਰਸਮ ਸੀ ਨਾ ਚਰਨਾ ਅੰਮ੍ਰਿਤ ਦੀ, ਜਾਣੀ ਸਮੇਂ ਦੀ ਜਵਾਨੇ ਦੀ ਨਜਾਕ ਨੂੰ ਦੇਖਦਿਆਂ ਹੋਏ, ਅੱਜ ਕੱਲ੍ਹ ਵੀ ਨਜਾਨ ਜਵਾਨੇ ਦੀ ਨਜਾਕ ਦੇਖਣੀ ਆਪਾਂ ਨੇ, ਤੇ ਫਿਰ ਖੰਡੇ ਦਾ ਅੰਮ੍ਰਿਤ ਤਿਆਰ ਕਰਿਆ, ਖੰਡੇ ਦਾ, ਖੰਡੇ ਬਾਟੇ ਦਾ ਵੀ ਕਿਹਾ ਜਾਂਦਾ। ਤਾਂ ਫਿਰ ਮਹਾਰਾਜ ਜੀ ਨੇ ਪੰਜਾਂ ਬਾਣੀਆਂ ਦਾ ਪਾਠ ਕਰਿਆ ਜਾਂ ਅੰਮ੍ਰਿਤ ਤਿਆਰ ਕਰਿਆ ਸੀ। ਫਿਰ ਸਿੱਖਾਂ ਨੂੰ ਛਕਾਇਆ ਗਿਆ, ਉੱਥੇ ਪਲਾਇਆ ਦੱਸਿਆ। ਅੰਮ੍ਰਿਤ ਗੁਰਸਿੱਖਾਂ ਪਲਾਇਆ, ਇੱਥੇ ਛਕਾਇਆ ਦੱਸਿਆ। ਗੱਲ ਇੱਕੋ ਹੀ, ਅੱਖਰਾਂ ਦੇ ਵਿੱਚ ਫਰਕ ਹੋਇਆ। ਖੰਡੇ ਦੇ ਅੰਮ੍ਰਿਤ ਦਾ ਛਕਾ ਕੇ ਫਿਰ ਕਹਿੰਦੇ ਸਿੱਖ ਬਣਦਾ। ਫਿਰ ਸਿੱਖ ਦੀਆਂ ਅੱਗੇ ਵਸਤਾਂ ਦੱਸੀਆਂ ਨੇ, ਬਹੁਤ ਦੱਸੀਆਂ ਨੇ। ਭਾਈ ਗੁਰਦਾਸ ਨੇ ਵੀ ਦੱਸੀਆਂ ਨੇ, ਨੰਦ ਲਾਲ ਜੀ ਨੇ ਵੀ ਦੱਸੀਆਂ ਨੇ, ਹੋਰ ਵੀ ਮਹਾਂਪੁਰਸ਼ਾਂ ਨੇ ਦੱਸੀਆਂ ਨੇ, ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਦੱਸਿਆ। ਉਹ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਨਾ, ਉਹ ਕਹਿੰਦੇ ਸਿੱਖ ਕਹਾਉਂਦਾ। ਸਿੱਖ ਆਨ ਮਤਾਂ ਦੇ ਵਿੱਚ ਵੀ ਹੈ। ਉਹ ਜਿਹੜਾ ਸਿੱਖ ਹੋਇਆ ਨਾ, ਉਹਦੀ ਬਾਤ ਫਿਰ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਦੇ ਵਿੱਚ ਲਿਖਿਆ, ਗੁਰ ਸਿੱਖ ਜੋਗੀ ਜਾਗਦੇ ਕਰਦੇ ਮਾਇਆ ਵਿੱਚ ਉਦਾਸੀ। ਜਿੰਨਾ ਚਿਰ ਖੰਡੇ ਦਾ ਅੰਮ੍ਰਿਤ ਨਹੀਂ ਛਕ ਲੈਂਦਾ, ਚਾਹੇ ਸੱਤਾਂ ਵਲਾਇਤਾਂ ਦਾ ਬਾਦਸ਼ਾਹ, ਭਾਵੇਂ ਸਿੱਖਾਂ ਦੇ ਘਰ ਹੀ ਉਹਦਾ ਜਨਮ ਹੋਇਆ ਹੋਵੇ, ਉਹ ਗੁਰਸਿੱਖ ਨਹੀਂ ਕਹਾ ਸਕਦਾ, ਸਿਰਫ ਸਿੱਖ ਕਹਾ ਸਕਦਾ। ਜੀ ਸਾਡਾ ਜਨਮ ਸਿੱਖਾਂ ਦੇ ਘਰ ਦਾ, ਪਰ ਜਨਮ ਹੀ ਸਿੱਖਾਂ ਦੇ ਘਰ ਦਾ, ਤੂੰ ਸਿੱਖ ਨਹੀਂ ਹੈ। ਸਿੱਖ ਤਾਂ ਤੂੰ ਤਦ ਹੋਵੇਗਾ ਜਦ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ। ਅਸੂਲ ਹੈ ਆਓ ਸਿੱਖਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਕਿਹਾ ਤਾਂ ਵਰਮ ਦਿੱਤਾ ਮਹਾਂਪੁਰਸ਼ ਜਾਗਦਾ, ਕਿਹਾ ਫਿਰ ਵਰਮ ਗਿਆਨੀ ਸਿੱਖ ਜਾਗਦਾ, ਗੁਰੂ ਤਾਂ ਸਦੀਵੀ ਹੋਈ ਜਾਗਦਾ ਹੁੰਦਾ। ਆਓ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਆਪਾਂ ਇਸੇ 'ਤੇ ਵਿਚਾਰ ਰੱਖਾਂਗੇ। ਨਗੋਰੇ ਦਾ ਰਹਿਣਾ ਕਿਸ ਤਰ੍ਹਾਂ ਦਾ, ਜਿਹੜਾ ਗੁਰੂ ਵਾਲਾ ਉਹਦਾ ਰਹਿਣਾ ਕਿਸ ਤਰ੍ਹਾਂ ਦਾ, ਨਗੋਰੇ ਦੀ ਕਿਸ ਤਰ੍ਹਾਂ ਨਿੰਦਿਆ ਹੁੰਦੀ ਹੈ ਤੇ ਗੁਰੂ ਵਾਲੇ ਦੀ ਕਿਸ ਤਰ੍ਹਾਂ ਉਸਤਤ ਹੁੰਦੀ ਹੈ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਈਂ ਪ੍ਰੇਮੀ ਬੈਠੇ ਨੇ, ਚਾਹੇ ਗੁਰੂ ਵਾਲਾ ਚਾਹੇ ਨਗੋਰਾ, ਸਾਰੇ ਬੋਲੀ ਜਾਇਓ। ਆਓ ਜਾਂ ਗੁਰੂ ਦੀ ਹਜ਼ੂਰੀ ਚ ਆਉਂਦਾ, ਚਾਹੇ ਨਗੋਰਾ ਚਾਹੇ ਗੁਰੂ ਵਾਲਾ, ਉਹ ਸੰਗਤ ਸਰੂਪ ਚ ਹੋ ਜਾਂਦਾ। ਗੁਰੂ ਦੇ ਹਜ਼ੂਰ ਚ ਆ ਕੇ ਚਾਹੇ ਪਾਪੀ ਵੀ ਆਵੇ, ਉਹ ਵੀ ਸੰਗਤ ਦੇ ਵਿੱਚ ਸੰਗਤ ਮੰਨੀ ਜਾਵੇਗੀ। ਔਰ ਇੱਕ ਬਹੁਤ ਵਿਸ਼ੇਸ਼ਤਾ ਹੈ ਗੁਰੂ ਘਰ ਦੇ ਵਿੱਚ। ਆਓ ਫਿਰ ਬੀਬੀਆਂ ਬੋਲਿਓ ਸਾਰੀਆਂ, ਜਿੱਥੇ ਤਾਈਂ ਵੀ ਬੈਠੀਆਂ। ਇਸੇ ਵਾਸਤੇ ਸਿੱਧੀਆਂ ਧਾਰਨਾ ਪੜਾਈਆਂ ਜਾਂਦੀਆਂ ਨੇ, ਜ਼ਿਆਦਾ ਲਾਭ ਹੈ ਇਹਦੇ ਵਿੱਚ। ਗੁਰਮੁਖ ਰਾਗ ਵੀ ਇੱਕ ਬਹੁਤ ਅੱਛੀ ਚੀਜ਼ ਹੈ, ਪਰ ਇਹ ਚ ਗੱਲ ਇਹ ਹੈ ਰਾਗ ਹਰ ਇੱਕ ਨੂੰ ਸਮਝਦਾ ਨਹੀਂ ਹੈ। ਅੱਗੇ ਬਹੁਤ ਸਾਦਾ ਜ਼ਮਾਨਾ ਹੁੰਦਾ ਸੀ, ਗੁਰੂ ਦੀ ਹਜ਼ੂਰੀ ਚ ਰਾਗ ਕਰਦੇ ਹੁੰਦੇ ਸਨ ਰਾਗੀ। ਆਓ ਮਸਤੂਆਂ ਨੇ ਸੰਤ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਕਿਸੇ ਨੇ, ਸਰ ਇਹ ਜੇ ਸ਼ੰਕੇ ਪੈਦਾ ਹੁੰਦੇ ਹੀ ਰਹਿੰਦੇ ਨੇ। ਤਾਂ ਉਹਨਾਂ ਨੇ ਸ਼ੰਕਾ ਕਰਿਆ, ਮਹਾਰਾਜ ਜੀ ਆਪ ਸਿੱਧੀਆਂ ਧਾਰਨਾ ਪੜਾਉਂਦੇ ਹੋ, ਤੁਸੀਂ ਰਾਗ ਕਿਉਂ ਨਹੀਂ ਕਰਾਉਂਦੇ ਹੋ? ਇਹ ਮਹਾਂਪੁਰਸ਼ ਕਹਿੰਦੇ ਠੀਕ ਹੈ, ਰਾਗ ਬਹੁਤ ਚੰਗੀ ਚੀਜ਼ ਹੈ, ਪਰ ਰਾਗ ਹਰ ਇੱਕ ਨੂੰ ਸਮਝਦਾ ਨਹੀਂ ਹੈ। ਕਹਿੰਦੇ ਤੁਹਾਨੂੰ ਆਉਂਦਾ ਹੀ ਨਹੀਂ ਹੈ, ਇਹੋ ਜਿਹੇ ਵੀ ਹੁੰਦੇ ਨੇ ਵਿੱਚ। ਸੰਤ ਮਹਾਰਾਜ ਕਹਿੰਦੇ ਵਸਤੂ ਆਣੇ ਵਾਲੇ ਕਹਿੰਦੇ ਚੰਗਾ ਫਿਰ ਜੋੜੀ ਤੇ ਬਾਜਾ ਸੁਰ ਕਰੋ। ਜੋੜੀ ਤੇ ਬਾਜਾ ਸੁਰ ਹੋ ਗਿਆ ਗੁਰਮੁਖ। ਇਹ ਜਿਹੜਾ ਰਾਗ ਹੈ ਇਹ ਤਾਲਾਂ ਦੇ ਵਿੱਚ ਗਾਇਆ ਜਾਂਦਾ, ਚੱਬ ਤਾਲ ਹੈ ਤੇ ਹੋਰ ਮਾਤਰਾ ਨੇ ਫਿਰ ਰਾਗ ਦੀਆਂ ਕਹਿੰਦੇ 2, 4, 12, 13 ਇਸ ਤਰ੍ਹਾਂ ਮਾਤਰਾ ਚ ਫਿਰ ਉਹ ਜੋੜੀ ਵੱਜਦੀ ਹੈ। ਉਹ ਫਿਰ ਮਾਤਰਾ ਦੇ ਵਿੱਚ ਰਾਗ ਉਨੀਆਂ ਮਾਤਰਾ ਫਿਰ ਜੋੜੀ ਦੀਆਂ ਲਾਉਂਦਾ ਜਿਹੜਾ ਜੋੜੀ ਵਾਲਾ ਹੁੰਦਾ। ਪਹਿਲਾਂ ਸਿੱਖਿਆ ਹੁੰਦੀ ਹੈ ਇਹ ਗੱਲ ਸਾਰੀ। ਮਾਸੂਆਂ ਨੇ ਸੰਤ ਮਹਾਰਾਜ ਨੇ ਫਿਰ ਰਾਗ ਸ਼ੁਰੂ ਕਰਿਆ ਗੁਰਮੁਖ, ਨਾ ਤਾਂ ਬਾਜਾ ਲੱਗਿਆ ਉਹਨਾਂ ਤੇ ਨਾ ਜੋੜੀ ਲੱਗੀ। ਤਾਰਾਂ ਤੋਂ ਤਾਰ ਤੋਂ ਵੀ ਅੱਗੇ ਲੱਗ ਗਏ। ਜਦ ਉਹਨਾਂ ਨੇ ਸ਼ਬਦ ਪੜ੍ਹ ਦਿੱਤਾ, ਰਾਗੀਆਂ ਨੂੰ ਕਹਿੰਦੇ ਅਸੀਂ ਕੀ ਸ਼ਬਦ ਪੜ੍ਹਿਆ, ਤੁਸੀਂ ਜੋੜੀ ਨੀ ਵਜਾਈ ਨਾਲ? ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨੀ ਲੱਗਿਆ। ਸਭ ਕੁਛ ਹੁੰਦਾ ਮਹਾਤਮਾ ਕੋਲ, ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਸੰਗਤ ਦਾ ਜ਼ਿਆਦਾ ਭਲਾ ਹੋਵੇ। ਜ਼ਿਆਦਾ ਭਲਾ ਕਿਹਦੇ ਨਾਲ ਹੁੰਦਾ? ਤੇ ਬਹੁਤ ਜਿਹੜੇ ਪ੍ਰੇਮੀ ਨੇ ਉਹ ਬਾਣੀ ਨਹੀਂ ਸਮਝ ਸਕਦੇ, ਫਿਰ ਉਹਦੇ ਅਰਥ ਕਰਕੇ ਸੁਣਾਉਂਦੇ ਨੇ ਗਿਆਨੀ, ਉਹ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦ ਫਿਰ ਉਹਨਾਂ ਤੋਂ ਨਾ ਜੋੜੀ ਵੱਜੀ, ਉਹਨਾਂ ਨੇ ਨਮਸਕਾਰ ਕਰਤੀ, ਕਹਿੰਦੇ ਹਾਂ ਮਹਾਰਾਜ ਜੀ ਠੀਕ ਹੈ, ਆਪ ਤਾਂ ਹੀ ਸਿੱਧੇ ਸ਼ਬਦ ਪੜਾਉਂਦੇ ਹਾਂ ਬਈ ਸਾਰਿਆਂ ਨੂੰ ਸਮਝ ਆਵੇ, ਤੇ ਰਾਗ ਦੇ ਵਿੱਚ ਆਪਾਂ ਬੋਲ ਪਾਂਗੇ ਰਾਗੀਆਂ ਨਾਲ, ਦੱਸੋ ਆਪਾਂ ਬੋਲ ਪਾਂਗੇ ਰਾਗੀਆਂ ਨਾਲ? ਨਹੀਂ, ਉਹੀ ਬੋਲਣਗੇ ਜਿਹੜੇ ਜਾਣਦੇ ਨੇ। ਸਿੱਧੇ ਸ਼ਬਦਾਂ ਦੇ ਵਿੱਚ ਸਾਰੇ ਹੀ ਬੋਲ ਪਾਂਗੇ? ਨਹੀਂ ਬੋਲਾਂਗੇ। ਜਦ ਆਪਾਂ ਗੁਰਬਾਣੀ ਬੋਲਾਂਗੇ ਤੇ ਫਿਰ ਪੁੰਨ ਹੋਵੇਗਾ, ਮਨ ਟਿਕੇਗਾ, ਤਾਂ ਹੀ ਰੌਲਾ ਪਈ ਜਾਂਦਾ ਹੁੰਦਾ ਨਾ ਦੀਵਾਨਾਂ ਦੇ ਵਿੱਚ। ਉਹ ਆਪਣਾ ਆਉਂਦੇ ਨੇ, ਜੋ ਜਿਸ ਤਰ੍ਹਾਂ ਦਾ ਕਿਸੇ ਦਾ ਹੈ ਉਹ ਆਪਣਾ ਸ਼ੁਰੂ ਕਰ ਲੈਂਦੇ ਨੇ, ਬੁੜੀਆਂ ਨਾਣੇ ਕਲਾਈ ਜਾਂਦੀਆਂ ਨੇ। ਦੱਸੋ ਆਈ ਦਾ ਤਾਂ ਗੁਰੂ ਦੇ ਹਜ਼ੂਰੀ ਦੇ ਵਿੱਚ ਆ ਵੀ ਮਨ ਨੂੰ ਸ਼ਾਂਤੀ ਆ ਜਾਵੇ, ਬਾਣੀ ਦੀ ਸਮਝ ਆ ਜਾਵੇ, ਇਸ ਤਰ੍ਹਾਂ ਦਾ ਹੁੰਦਾ। ਕਈ ਗੂੜੀ ਕਥਾ ਹੁੰਦੀ ਆ, ਉਹਨੂੰ ਸਮਝ ਨਹੀਂ ਸਕਦੇ ਜਿਹੜੇ ਮੋਟੀ ਬੁੱਧ ਵਾਲੇ ਨੇ। ਇਸ ਤਰ੍ਹਾਂ ਦੇ ਨਾਲ ਜਿਹੜੇ ਸਾਫ ਵਿਚਾਰ ਕਰਨੀ ਬਾਣੀ ਉਹੀ ਹੈ, ਵਿਦਾਂਤ ਵੀ ਹੈਗੀ। ਸੁੱਕੀ ਵਿਦਾਂਤ ਆਪਾਂ ਸਮਝ ਨਹੀਂ ਸਕਦੇ, ਲੈ ਦੇਖ ਲਓ ਬਾਣੀ ਨਾਲ ਮਿਲਾ ਕੇ ਸਮਝ ਜਾਂਦੇ ਹਾਂ। ਬਾਣੀ ਇਤਨੀ ਸਾਦੀ ਹੈ, ਬਹੁਤ ਸਧਾਰਨ ਆਦਮੀ ਵੀ ਸਮਝ ਜਾਵੇ। ਬਾਣੀ ਇਤਨੀ ਮਹਿੰਗੀ ਹੈ, ਬੜੇ ਬੜੇ ਵਿਦਵਾਨ ਰੁਲ ਜਾਂਦੇ ਨੇ, ਚਗਰਤ ਹੋ ਜਾਂਦੇ ਨੇ ਵੀ ਅਰਥ ਕੀ ਹੈ। ਸਾਰਾ ਕੁਛ ਹੈ ਬਾਣੀ ਦੇ ਵਿੱਚ। ਇਸ ਨਾਲ ਆਪਾਂ ਸਿੱਧੇ ਸ਼ਬਦ ਤਾਂ ਹੀ ਪੜਾਉਂਦੇ ਹਾਂ ਕਿ ਵੀ ਸਾਰੇ ਬੋਲਣ, ਸਾਰਿਆਂ ਦਾ ਮਨ ਇਕਾਗਰ ਹੋਵੇ। ਔਰ ਇਸ ਤਰ੍ਹਾਂ ਦੇ ਨਾਲ ਤਾਂ ਹੀ ਮਹਾਂਪੁਰਸ਼ ਸਿੱਧੇ ਸ਼ਬਦ ਪੜਾਉਂਦੇ ਨੇ। ਤੀਸਰੇ ਪਾਸੇ ਬੀਬੀਆਂ ਬੋਲਿਓ, ਸਾਰੀਆਂ ਹੀ ਗੱਜ ਵੱਜ ਕੇ ਬੋਲਿਓ। ਜਦ ਆਪਾਂ ਬਾਣੀ ਪੜਾਂਗੇ ਕੁਦਰਤੀ ਹੈ, ਮਨ ਇਕਾਗਰ ਹੋ ਜਾਵੇਗਾ। ਇਕਾਗਰ ਮਨ ਦੇ ਵਿੱਚ ਫਿਰ ਫੁਰਨਾ ਨਹੀਂ ਹੁੰਦਾ ਹੈ, ਜਾਂ ਫੁਰਨਾ ਨਹੀਂ ਫਿਰ ਰੌਲਾ ਕਿੱਥੇ ਰਹਿ ਗਿਆ? ਔਰ ਇਸ ਦੇ ਨਾਲ ਗੱਜ ਵੱਜ ਕੇ ਬੋਲੋ। ਜਿਹੜੀ ਇੱਕ ਆਵਾਜ਼ ਹੈ ਨਾ, ਅਲਾਹੀ ਕਲਾਮ ਹੈ ਇਹ, ਜਿਹੜੀ ਬਾਣੀ ਰੱਬੀ ਹੈ ਇਹ, ਅਕਾਲੀ ਬਾਣੀ ਕਹਿੰਦੇ ਨੇ ਇਸਨੂੰ। ਅਕਾਲ ਆ ਨਾ ਜਿਹੜਾ, ਅਕਾਲ ਸੇ ਰਹਿਤ, ਇਹ ਉੱਥੋਂ ਆਈ ਹੋਈ ਹੈ ਇਹ ਬਾਣੀ ਹੈ ਜਿਹੜੀ। ਇੱਕ ਤਾਂ ਜਵਾਨ ਨਾਲ ਕਰਦੇ ਨੇ, ਇੱਕ ਫਿਰ ਦਿਮਾਗ ਨਾਲ ਕਰਦੇ ਨੇ, ਉੱਥੇ ਜੀ ਨਹੀਂ ਆਏ ਬਾਣੀ। ਨਹੀਂ, ਇਹ ਤਾਂ ਅਕਾਲ ਆ ਜਿਹੜਾ, ਅਕਾਲ ਸੇ ਰਹਿਤ ਤਿੰਨਾਂ ਗੁਣਾਂ ਤੇ ਪਰੇ ਜਿਹੜਾ, ਇਹ ਉਸ ਦੇ ਵਿੱਚੋਂ ਬਾਣੀ ਉਚਾਰਨ ਕਰੀ ਹੋਈ ਹੈ। ਬਾਣੀ ਸਾਰੀ ਗੁਰੂ ਸਾਹਿਬ ਜੀ ਦੀ ਨਹੀਂ ਹੈ, ਨਹੀਂ, ਆਤਮਦਰਸ਼ੀ ਭਗਤਾਂ ਦੀ ਵੀ ਬਾਣੀ ਹੈ। ਗੁਰੂ ਆਤਮ ਸਰੂਪ ਹੁੰਦਾ, ਤੇ ਜਿਹੜੇ ਭਗਤ ਹੁੰਦੇ ਨੇ ਜਾਂ ਗੁਰਸਿੱਖ ਹੁੰਦੇ ਨੇ, ਉਹ ਗੁਰੂ ਵਾਲੇ ਬਣ ਕੇ ਨਾਮ ਨਾਲ ਜੁੜ ਕੇ ਆਪਣੀ ਸੁਰਤ ਨੂੰ ਆਤਮਾ ਦੇ ਵਿੱਚ ਲੈ ਜਾਂਦੇ ਨੇ, ਤੇ ਜਦ ਉਹ ਬੋਲਦੇ ਨੇ ਆਤਮਾ ਚੋਂ ਬੋਲਦੇ ਨੇ। ਗੁਰੂ ਸਾਹਿਬ ਨੇ ਬਾਣੀ ਆਤਮਾ ਸੇ ਉਚਾਰਨ ਕਰੀ ਹੈ, ਤਾਂ ਇਹਨੂੰ ਅਕਾਲੀ ਬਾਣੀ ਕਹਿੰਦੇ ਨੇ। ਹੋਰ ਕੋਈ ਅਕਾਲੀ ਬਾਣੀ ਨਹੀਂ ਹੋ ਸਕਦੀ, ਕਿਸੇ ਆਦਮੀ ਦੀ ਰਚਨਾ ਹੋ ਸਕਦੀ ਹੈ, ਕਿਸੇ ਆਦਮੀ ਦੀ ਕਵਿਤਾ ਹੋ ਸਕਦੀ ਹੈ, ਕਿਸੇ ਆਦਮੀ ਦਾ ਪ੍ਰਚਾਰ ਹੋ ਸਕਦਾ ਹੈ, ਪਰ ਨਹੀਂ, ਤੇ ਅਕਾਲੀ ਬਾਣੀ ਨਹੀਂ ਹੋ ਸਕਦੀ ਹੈ। ਜਿਹੜੇ ਭਗਤਾਂ ਦੀ ਬਾਣੀ ਲਿਖੀ ਹੋਈ ਹੈ, ਹੁਣ ਇੱਥੇ ਸ਼ੰਕਾ ਪੈਦਾ ਹੋ ਸਕਦਾ, ਬਈ ਭਗਤਾਂ ਦੀ ਬਾਣੀ ਕਿਉਂ ਲਖਤੀ ਗਰੀਬਾਂ ਦੀ? ਉਹ ਗਰੀਬ ਨਹੀਂ, ਸਰੀਰ ਕਰਕੇ ਗਰੀਬ ਸੀ ਗੁਰਮੁਖ, ਉਹਨਾਂ ਦੀ ਅਵਸਥਾ ਸੀ ਨਾ ਜਿਹੜੀ। ਜੋ ਆਤਮਾ ਹੈ, ਆਤਮਾ ਜੋ ਸਾਰੇ ਪਰਿਪੂਰਨ ਸ਼ਕਤੀਸ਼ਾਲੀ ਆਤਮਾ ਨਾ, ਇਹ ਉਹਨਾਂ ਦੀ ਸੁਰਤ ਆਤਮਾ ਨਾਲ ਜੁੜਦੀ ਸੀ। ਆਤਮਾ ਔਰ ਅਨੁਭਵ ਇੱਕੋ ਹੀ ਹੈ, ਇਹ ਅਨੁਭਵ ਤੋਂ ਫਿਰ ਮਹਾਂਪੁਰਸ਼ ਬੋਲਦੇ ਹੁੰਦੇ ਨੇ ਗੁਰੂ। ਔਰ ਮੈਂ ਤੁਹਾਨੂੰ ਆਪਣੇ ਮਹਾਰਾਜ ਜੀ ਦੀ ਸੁਣਾਉਣਾ ਬੜਿਆਂ ਦੀ, ਉਹਨਾਂ ਦਾ ਤਾਂ ਕੁਝ ਸੁਣਾਉਣ ਚ ਆਉਂਦਾ ਨਹੀਂ ਸੀ ਗੁਰੂ, ਉਹ ਤਾਂ ਇੱਕ ਸਰੀਰ ਹੀ ਸੀ ਉਹਨਾਂ ਦਾ। ਤੇ ਪਿੰਡਾਂ ਵਾਲੇ ਮਹਾਂਪੁਰਸ਼ ਜੀ ਸੁੰਦਰ ਸਿੰਘ, ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੁੰਦੇ ਸੀ, ਉਹ ਬਾਣੀ ਦਾ ਗਿਆਨ ਕਰਦੇ ਸੀ ਵੀ ਬਾਣੀ ਦੇ ਅਰਥ ਕਿਵੇਂ ਨੇ। ਐਸੇ ਤੀ ਉਹ ਬਹੁਤ ਵੱਡੀ ਸੰਪਰਦਾਇ ਵੀ ਜਿਵੇਂ ਸਾਡੀ ਹੈ, ਇਹਨਾਂ ਦੀ ਸੰਪਰਦਾ ਚੱਲੀ ਆ ਭਾਈ ਦੀਪ ਸਿੰਘ ਤੇ। ਜਦ ਕਲਮੀਧਰ ਮਹਾਰਾਜ ਜੀ ਨੇ ਦਰਬਾਰ ਉਚਾਰਨ ਕਰਿਆ ਸਾਰਾ, ਤੇ ਫਿਰ ਕਥਾ ਸੁਣਾਈ ਤੇ ਬਾਬਾ ਦੀਪ ਸਿੰਘ ਦੇ ਸਮੇਤ 100 ਸਿੰਘ ਵਿਦੇਹ ਹੋ ਗਿਆ ਸੀ। ਵਿਦੇਹ ਕਿਹਨੂੰ ਕਹਿੰਦੇ ਨੇ? ਵਿਦੇਹ ਉਸ ਨੂੰ ਕਹਿੰਦੇ ਨੇ ਜਦ ਸੁਰਤ ਸਰੀਰ ਚੋਂ ਨਿਕਲ ਕੇ ਆਤਮਾ ਨਾਲ ਜੁੜ ਜਾਵੇ, ਉਹਨੂੰ ਵਿਦੇਹੀ ਕਹਿੰਦੇ ਨੇ। ਰਾਜਾ ਜਨਕ ਜੀ ਵਿਦੇਹੀ ਮੰਨੇ, ਦੇਖ ਲਓ ਉਹਨੇ ਰਾਜ ਕਰਦਾ ਨੀ, ਚੱਕਰਵਰਤੀ ਰਾਜਾ ਸੀ, ਵਿਦੇਹੀ ਮੰਨਿਆ ਉਹਨੂੰ, ਦੇਖ ਲਓ। ਔਰ ਇਸ ਤਰ੍ਹਾਂ ਦੇ ਨਾਲ ਤੇ ਜਿਹੜੀ ਸਾਡੀ ਸੰਪਰਕ ਹੈ ਇਹ ਭਾਈ ਦਿਆ ਸਿੰਘ ਤੇ ਚੱਲੀ ਹੈ। ਪੰਜਾਂ ਪਿਆਰਾਂ ਦਾ ਮੁਖੀ ਦਿਆ ਸਿੰਘ ਸੀ ਪਹਿਲਾਂ, ਪਹਿਲਾਂ ਸਰਕੰਗੀਧਰ ਮਹਾਰਾਜ ਨੂੰ ਉਹਨਾਂ ਨੇ ਦਿੱਤਾ ਸੀ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਕਿੱਥੇ ਸੀ ਮੈਂ,
ਸੁੰਦਰ ਸਿੰਘ,
ਬਾਬਾ ਸੁੰਦਰ ਸਿੰਘ ਉਹ ਬ੍ਰਹਮ ਗਿਆਨੀ ਵੀ ਸਨ ਤੇ ਉਹ ਬਾਣੀ ਦੇ ਅਰਥਾਂ ਦੇ ਵੀ ਗਿਆਨੀ ਸਨ। ਗਿਆਨੀ ਉਸ ਨੂੰ ਕਹਿੰਦੇ ਜਿਹੜਾ ਗੁਰਬਾਣੀ ਦੇ ਅਰਥ ਕਰੇ, ਉਸ ਦਾ ਨਾਮ ਗਿਆਨੀ ਹੁੰਦਾ ਹੈ। ਜਿਹੜਾ ਆਤਮਾ ਚ ਚਲਿਆ ਜਾਵੇ, ਆਤਮਦਰਸ਼ੀ ਚਲਿਆ ਜਾ, ਆਤਮਾ ਚ ਚਲਿਆ ਜਾਵੇ, ਉਸ ਨੂੰ ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਨੇ। ਔਰ ਇਸ ਤਰ੍ਹਾਂ ਦਾ ਹੁੰਦਾ ਇਹ, ਹੌਲੀ ਹੌਲੀ ਇਹਨਾਂ ਗੱਲਾਂ ਦਾ ਪਤਾ ਲੱਗਦਾ। ਉਹਨਾਂ ਚ ਦੋ ਹੀ ਗੁਣ ਸਨ, ਉਹ ਆਤਮ ਗਿਆਨੀ ਵੀ ਸੀ, ਉਹ ਦਰਬਾਰ ਸਾਹਿਬ ਦੇ ਬਾਣੀ ਦੇ ਵੀ ਗਿਆਨੀ ਸਨ। ਉਹਨਾਂ ਦੇ ਕੋਲ ਇੱਕ ਪੜਿਆ ਹੋਇਆ ਸੀ ਕੋਈ ਪ੍ਰੇਮੀ ਬਾਰ ਦੇ ਵਿੱਚ ਰਹਿੰਦਾ ਸੀ, ਗੁਰਦੀਪ ਸਿੰਘ ਗਿਆਨੀ ਸੀ ਉਹਦਾ ਨਾਂ, ਬਾਰ ਚ ਰਹਿੰਦੇ ਹੁੰਦੇ ਸੀ ਉਹ। ਖੈਰ ਉਧਰ ਜਦ ਪਾਕਿਸਤਾਨ ਬਣ ਗਿਆ ਇੱਧਰ ਆ ਗਏ ਉਹ ਦੋ ਸਾਦੀਆਂ ਸਨ ਉਸ ਦੇ। ਉਹ ਫਿਰ ਦਿੱਲੀ ਸ਼ੀਸ਼ਗੰਜ ਗੁਰਦੁਆਰੇ ਉਹ ਗਿਆਨੀ ਲੱਗਿਆ ਹੋਇਆ ਸੀ। ਗਿਆਨੀ ਇੱਕ ਤਾਂ ਹੁੰਦਾ ਗ੍ਰੰਥੀ, ਉਹ ਤਾਂ ਦਰਬਾਰ ਸਾਹਿਬ ਦਾ ਬਾਕ ਲੈ ਕੇ ਉਹ ਤਾਂ ਫਿਰ ਚਲਿਆ ਜਾਂਦਾ, ਫਿਰ ਗਿਆਨੀ ਕਥਾ ਕਰਦਾ ਹੁੰਦਾ ਉਸ ਸ਼ਬਦ ਦੀ, ਇਸ ਤਰ੍ਹਾਂ ਦੇ ਨਾਲ ਫਿਰ ਉਹ ਕਥਾ ਕਰਦਾ ਹੁੰਦਾ। ਸੰਤ ਮਹਾਰਾਜ ਜੀ ਦਿੱਲੀ ਬਹੁਤ ਚਿਰ ਦੇ ਜਾਂਦੇ ਹੁੰਦੇ ਸੀ, ਅਸੀਂ ਸ਼ੀਸ਼ਗੰਜ ਦੇ ਦਰਸ਼ਨ ਕਰਨ ਚਲੇ ਗਏ ਤੜ ਕੇ, ਤੇ ਉਹ ਕਥਾ ਕਰੇ ਅੱਗੇ ਫਿਰ ਬੈਠਾ ਉਹ ਬੋਲ। ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਉਸਨੂੰ ਕਾਰ ਦਿੱਤੀ ਹੋਈ ਸੀ ਕਮੇਟੀ ਵਾਲਿਆਂ ਦੀ, ਬਹੁਤ ਗਿਆਨੀ ਸੀ। ਇਹੋ ਦੱਸਿਆ ਵੀ ਗਿਆਨੀ ਹੁੰਦਾ ਨਾ ਜਿਹੜਾ ਕਥਾ ਕਰਨ ਵਾਲਾ, ਉਹ ਕੀਰਤਨ ਨਹੀਂ ਕਰ ਸਕਦਾ, ਉਹ ਕੀਰਤਨ ਵੀ ਕਰਦਾ। ਇਹ ਦੋ ਗੁਣ ਹਰ ਇੱਕ ਚ ਨਹੀਂ ਹੁੰਦੇ ਆ, ਦੇਖ ਲਓ ਜਿੰਨੇ ਗਿਆਨੀ ਨੇ ਨਾ ਉਹ ਕੀਰਤਨ ਨਹੀਂ ਕਦੇ ਵੀ ਕਰ ਸਕਦੇ, ਉਹ ਕੀਰਤਨ ਵੀ ਕਰਦਾ ਸੀ। ਉਹ ਇਸ ਤਰ੍ਹਾਂ ਦੇ ਨਾਲ ਉਹ ਹੌਲੀ ਹੌਲੀ ਬੁਲਾਇਆ ਚ ਚਲਿਆ ਗਿਆ। ਉੱਥੇ ਸਾਊਤਾਰ ਗੁਰਦੁਆਰਾ, ਉਸ ਨੂੰ ਛੋਟਾ ਪੰਜਾਬ ਕਹਿੰਦੇ ਨੇ, ਉਸਨੂੰ ਛੋਟਾ ਪੰਜਾਬ, ਉੱਥੇ ਸਾਰੇ ਸਿੱਖ ਸਰਦਾਰ ਰਹਿੰਦੇ ਨੇ, ਉੱਥੇ ਦੁਕਾਨਾਂ ਦੁਕਾਨਾਂ ਸਭ ਸਿੱਖਾਂ ਦੀਆਂ ਨੇ, ਹੁੰਦੇ ਸਿੱਖ ਨੇ ਪਰ ਵਿੱਚੇ ਸਿਨੇਮੇ ਖਰੀਦ ਲੈਂਦੇ ਨੇ, ਹੈ ਤਾਂ ਨਾ ਉਹਨਾਂ ਦਾ ਵੀ ਸਿੱਖ ਹੀ ਹੈ। ਉਹ ਇਸ ਤਰ੍ਹਾਂ ਦਾ ਉਹ ਬਿਜ਼ਨਸ ਹੈ, ਪਰ ਸਿੱਖ ਨੂੰ ਇਹ ਬਿਜ਼ਨਸ ਚੰਗਾ ਹੀ ਨਹੀਂ ਹੈ, ਬਿਜ਼ਨਸ ਤਾਂ ਸਿਰਗਟਾਂ ਦਾ ਵੀ ਹੈਗਾ। ਉਹ ਸਿੱਖ ਹੋ ਕੇ ਜੇ ਸਿਰਗਟਾਂ ਦਾ ਬਿਜ਼ਨਸ ਕਰੇ ਉਹ ਸਿੱਖ ਹੈ, ਨਹੀਂ ਸਿੱਖ ਨਹੀਂ ਆ। ਫਿਰ ਅਸੀਂ ਬਲੈਦ ਗਏ, ਇੱਕ ਬਹੁਤ ਕਵੀ ਸੀ, ਚੰਗਾ ਬੰਨਿਆ ਦੰਨਿਆ ਸੀ, ਉੱਥੇ ਰੋਪੜ ਕੋਲ ਦਾ ਸੀ ਉਹ, ਨਾ ਉਹਦਾ ਖਨੀਕੀ ਜੀ ਮੈਂ ਭੁੱਲ ਗਿਆ ਹੁਣ, ਕੰਗ ਸਿੰਘ ਕਹਿੰਦੇ ਸੀ ਉਹਨੂੰ, ਕੰਗ ਕਵੀਸ਼ਰੀ ਤੇ ਕਵਿਤਾ ਐਸੀ ਬੋਲਦਾ ਸੀ ਨਾ, ਕੁਛ ਪੁੱਛੋ ਹੀ ਨਾ। ਤੇ ਉਹ ਸੰਤਾਂ ਨੂੰ ਨਹੀਂ ਸੀ ਮੰਨਦਾ, ਨਾ ਉਹ ਗਿਆਨੀ ਮੰਨਦਾ ਸੀ, ਇਸ ਤਰ੍ਹਾਂ ਦਾ ਸੀ। ਮੀਆਂ ਸਿੰਘ ਜੰਤ ਜਾਂਦੇ ਹੁੰਦੇ ਸੀ ਉੱਥੇ, ਉਹਨੇ ਮੀਆਂ ਸਿੰਘ ਨੂੰ ਕੀਰਤਨ ਨਹੀਂ ਕਰਨ ਦਿੱਤਾ ਗੁਰਦੁਆਰੇ, ਕਹਿੰਦਾ ਤੂੰ ਬਹੁਤਾ ਕੀਰਤਨ, ਅਸੀਂ ਨਹੀਂ ਜਾਣਦੇ ਕੀਰਤਨ। ਪਰ ਇਸ ਤਰ੍ਹਾਂ ਨਾ ਹੁੰਦਾ, ਇਹ ਸਵਾਬ ਹੁੰਦੇ ਨੇ ਆਪੋ ਆਪਣੇ। ਮਹਾਰਾਜ ਜੀ ਗਏ ਫਿਰ ਆਪਣੇ, ਉਹ ਹੈਡ ਗ੍ਰੰਥੀ ਸੀ, ਇੱਕ ਹੋਰ ਗ੍ਰੰਥੀ ਸੀਗਾ ਅੱਗੇ, ਦੋ ਤਿੰਨ ਗ੍ਰੰਥੀ ਹੁੰਦੇ ਨੇ ਸਾਰੇ। ਅੰਮ੍ਰਿਤਸਰ ਤਾਂ ਬਹੁਤ ਹੈ ਰੌਣਕ ਮੇਲਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਚਲੇ ਗਏ, ਕੀਰਤਨ ਸ਼ੁਰੂ ਕਰਿਆ ਮਹਾਰਾਜ ਜੀ ਨੇ, ਉਹ ਬੈਠਾ ਰਿਹਾ। ਚਾਰ ਦਿਨ ਕੀਰਤਨ ਕਰਦੇ ਰਹੇ ਮਹਾਰਾਜ ਜੀ, ਕਿ ਅਸੀਂ ਅੱਗੋਂ ਆ ਕੇ ਸ਼ੁਰੂ ਕਰਦੇ ਸੀ ਨਾ, ਜਥਾ ਸ਼ੁਰੂ ਕਰ ਦਿੰਦਾ ਸੀ। ਮੈਂ ਬਾਹਰ ਉੱਧਰ ਪਲਾਸਟਿਕ ਦੀਆਂ ਟੀਨਾਂ ਹੁੰਦੀਆਂ ਨੇ ਆਪਣੇ ਤਾਂ ਨਾ, ਲੋਹੇ ਦੀਆਂ ਹੁਣ ਸਿਮਿੰਟ ਦੀਆਂ ਬਣ ਗਈਆਂ, ਤੇ ਉੱਧਰ ਮਾੜੀ ਮਾੜੀ ਘੂਰ ਜੀ ਪੈਂਦੀ ਰਹਿੰਦੀ ਜੇ ਬਲੈਦ ਦੇ ਵਿੱਚ, ਤੇ ਮੈਂ ਟੀਨਾ ਖੜਾ ਰਹਿ ਰਸ ਦਾ ਪਾਠ ਕਰਦਾ ਸੀ। ਉਹ ਗਿਆਨੀ ਆਇਆ, ਮੈਂ ਕਿਹਾ ਲਵੀ ਇਹ ਤਾਂ ਕੋਈ ਸਵਾਲ ਕਰੂ, ਹੁਣ ਮੈਂ ਅਨਪੜ੍ਹ ਹੈ ਗਿਆਨੀ ਹੈ, ਮੈਂ ਇਹਨੂੰ ਕਿਵੇਂ ਉੱਤਰ ਦਊਂਗਾ। ਪੜਿਆ ਹੋਇਆ ਨੂੰ ਸਾਰੀ ਬਾਣੀ ਦਾ ਬੋਧ ਹੁੰਦਾ, ਪਰ ਆਤਮਦਰਸ਼ੀ ਆ ਜਿਹੜਾ ਉਹ ਕੋਈ ਹੋਰ ਗੱਲ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਉਹ ਉਸਨੇ ਆ ਕੇ ਮੈਨੂੰ ਨਮਸਕਾਰ ਕਰੀ, ਮੈਂ ਹੈਰਾਨ ਹੋ ਗਿਆ। ਕਹਿੰਦਾ ਜਥੇਦਾਰ ਜੀ, ਮੈਂ ਕਿਹਾ ਹੋ ਗਿਆ ਨੀ ਜੀ। ਕਹਿੰਦੇ ਜਿਹੜੇ ਸੰਤ ਮਹਾਰਾਜ ਨੇ ਨਾ, ਇਹ ਅਨੁਭਵ ਚੋਂ ਕੀਰਤਨ ਕਰਦੇ ਨੇ, ਅਨੁਭਵ ਚੋਂ। ਦੇਖ ਲਓ ਸਭ ਪਤਾ, ਮੰਨਣਾ ਨਾ ਮੰਨਣਾ ਉਹ ਆਪਣੀ ਬੁੱਧ ਤੇ ਮਨਸਰ ਹੈ, ਉਹਦੇ ਖਰੀ ਦਾ ਕੋਈ ਕਰਮ ਨਹੀਂ। ਜਾਗ ਕੇ ਪਿਛਲੇ ਜਾਗ ਪਏ ਬਹੁਤ ਨਿੰਦਿਆ ਕਰਦਾ ਹੁੰਦਾ ਵੀ ਸੰਤਾਂ ਨੇ, ਉਹ ਇਸ ਤਰ੍ਹਾਂ ਨਾ ਹੁੰਦਾ। ਨਿੰਦਿਆ ਕਰਨ ਸੇ ਸੰਤਾਂ ਦਾ ਕੁਛ ਘਟਦਾ ਨਹੀਂ ਹੈ, ਬਸ ਵਧੇਗਾ। ਪਰ ਸੰਤ ਹੋਵੇ ਅਸੰਤ ਨਾ ਹੋਵੇ, ਦੋ ਹੀ ਪੱਖ ਨੇ। ਮਖਾ ਗਿਆਨੀ ਜੀ, ਤੁਹਾਡੇ ਤਾਂ ਕਰਮ ਜਾਗ ਪਏ ਪਿਛਲੇ ਕੋਈ। ਕਹਿੰਦਾ ਦੇਖੋ ਜੀ, ਮੈਂ ਬਹੁਤ ਕਮੇਟੀ ਦੇ ਵਿੱਚ ਵੀ ਦੇਖੇ ਜਿਹੜੇ ਮੁਖੀ ਬੰਦੇ ਪ੍ਰਚਾਰ ਕਰਦੇ ਦੇਖੇ। ਕਹਿੰਦਾ ਮੈਂ ਹੀ ਬਹੁਤ ਪ੍ਰਚਾਰਕ, ਦੋਵਾਂ ਹੀ ਦਰਬਾਰਾਂ ਦਾ ਮੈਂ ਕਥਾ ਕਰਦਾ। ਪਰ ਜਿਹੜੇ ਸੰਤ ਕੀਰਤਨ ਭਾਵੇਂ ਸਾਦਾ ਹੀ ਕਰਦੇ ਨੇ, ਕਹਿੰਦੇ ਇਹ ਜਿਹੜੀ ਬਨਾਤ ਬਾਣੀ ਨਾਲ ਮਿਲਾਉਂਦੇ ਨੇ, ਸਾਡੇ ਕੋਲੋਂ ਨਹੀਂ ਇਹ ਮਿਲੇਗੀ। ਬਸ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਚੀਜ਼ ਹੈ। ਇਸ ਤਰ੍ਹਾਂ ਦੇ ਨਾਲ ਫਿਰ ਉਸਨੇ ਮੇਰੇ ਨਾਲ ਬਚਨ ਮਿਲਾਸ ਕਰੇ, ਗਿਆਨੀ ਜੀ ਸੰਤ। ਕਹਿੰਦੇ ਅਨੁਭਵ ਚੋਂ ਕੀਰਤਨ ਕਰਦੇ ਨੇ, ਆਪਾਂ ਜਵਾਨ ਨਾ ਕਰਦੇ। ਇਹ ਆਤਮਦਰਸ਼ੀ ਅਨੁਭਵ ਸੇ ਕੀਰਤਨ ਕਰ ਸਕਦਾ, ਦੂਆ ਨਹੀਂ ਕਰ ਸਕਦਾ। ਬਸ ਤਾਂ ਫਿਰ ਉਸ ਨੂੰ ਇਤਨਾ ਪ੍ਰੇਮ ਹੋ ਗਿਆ, ਪਹਿਲਾਂ ਤਾਂ ਉਹ ਨਿੰਦਿਆ ਕਰਦਾ ਹੁੰਦਾ ਸੀ। ਉਹ ਇਸ ਤਰ੍ਹਾਂ ਦਾ ਜਿੰਨਾ ਚਿਰ ਕਿਸੇ ਦੇ ਕੋਈ ਕੋਲ ਹੋ ਕੇ ਦੇਖ ਨਾ ਲਵੇ ਨਾ ਵਸਤੂ ਨੂੰ, ਉਹਨਾਂ ਚਿਰ ਉਹਦਾ ਪਤਾ ਨਹੀਂ ਲੱਗਦਾ। ਉਹਨੂੰ ਬਹੁਤ ਹੋਰ ਇਹ ਗੱਲਾਂ ਦੁਨੀਆਂ ਕਰੀ ਜਾਂਦੀ ਹੈ, ਉਹ ਸੁਣ ਕੇ ਲੋਕ ਉਹਨਾਂ 'ਤੇ ਹੀ ਪੱਕੇ ਹੋ ਜਾਂਦੇ ਨੇ ਬਈ ਸੰਤ ਕਰੀ ਇਹੋ ਜਿਹੇ ਹੁੰਦੇ ਨੇ। ਖੈਰ ਉਹ ਫਿਰ ਉੱਥੋਂ ਕੋਈ 25 ਵੀਕ ਦੇ ਉੱਤੇ ਸੰਤਾਂ ਦੀ ਰਹਿਸ਼ ਸੀਗੀ। ਇਹ ਆਲੀ ਦਾ ਭਾਈ ਪ੍ਰੀਤਮ ਸਿੰਘ ਨਾਵੇਂ ਸਿੰਘ ਸੀ, ਉਸ ਦੇ ਘਰ ਮਹਾਰਾਜ ਜੀ ਰਹਿੰਦੇ ਸੀ। ਉਹ ਫਿਰ ਇੱਥੋਂ ਸਾਊਥ ਆਲ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਓ ਗਿਆਨੀ ਜੀ, ਅਤੇ ਉੱਥੇ ਲਿਜਾ ਕੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਕਰੇ, ਅਤੇ ਸਾਡੇ ਬਰਤਨ ਉਹ ਸਾਫ਼ ਕਰਿਆ ਕਰੇ। ਸਾਨੂੰ ਲੱਗੇ ਸੰਗ, ਮਹਾ ਗਿਆਨੀ ਜੀ ਤੁਸੀਂ ਕਾਹਨੂੰ ਸਾਡੇ, ਤੁਸੀਂ ਸਾਨੂੰ ਕਾਹਨੂੰ ਪਾਪ ਚਾੜਦੇ ਹੋ, ਤੁਸੀਂ ਤਾਂ ਗਿਆਨੀ ਹੋ, ਕਥਾ ਕਰਦੇ ਹੋ ਦਰਬਾਰ ਦੀ, ਹੈਡ ਗ੍ਰੰਥੀ ਹੋ ਗੁਰਦੁਆਰੇ ਦੇ, ਸਾਨੂੰ ਪਾਪ ਨਾ ਚਾੜੋ। ਕਹਿੰਦੇ ਬਈ ਗੁਰਬਾਣੀ ਦੇਖ ਲਓ ਕੀ ਕਹਿੰਦੀ ਹੈ, ਗੁਰਬਾਣੀ ਦੇਖੋ ਕੀ ਕਹਿੰਦੀ ਹੈ। ਕਹਿੰਦੀ ਤਾਂ ਹੈ ਪਰ ਆਪਾਂ ਮੰਨਦੇ ਨਹੀਂ ਨਾ, ਮੰਨਦੇ ਨਹੀਂ ਬਣੇ। ਉਹ ਇਸ ਤਰ੍ਹਾਂ ਦਾ ਦੱਸਿਆ। ਉਹ ਫਿਰ ਪ੍ਰਸ਼ਾਦਾ ਲੈ ਕੇ ਆਇਆ ਕਰੇ, ਤੇ ਮਹਾਰਾਜ ਜੀ ਦੇ ਬਰਤਨ ਸਾਫ਼ ਕਰਿਆ ਕਰੇ, ਫਿਰ ਸਾਡੇ ਕਰਿਆ ਕਰੇ। ਉਹ ਇਸ ਤਰ੍ਹਾਂ ਦੇ ਨਾਲ ਜਿਹੜਾ ਕੀਰਤਨ ਹੈ ਉਹਨੇ ਸਾਰੀ ਫਿਰ ਗੱਲਬਾਤ ਦੱਸੀ। ਕਹਿੰਦਾ ਅਸੀਂ ਬਾਹਰ 'ਚ ਹੁੰਦੇ ਸਾਂ, ਮੇਰਾ ਪਿਤਾ ਹੁੰਦਾ ਸੀ ਸੰਤਾਂ ਦਾ ਸੇਵਕ, ਉਹਦੀਆਂ ਕੁਟੀਆਂ ਬਣਾਈਆਂ ਹੋਈਆਂ ਸੀ। ਬਾਹਰ ਦੇ ਵਿੱਚ ਬਹੁਤ ਮੁਰੱਬੇ ਹੁੰਦੇ ਸੀ ਸਿੱਖਾਂ ਕੋਲ, ਅਤੇ ਕੁਰਬਾਨੀ ਹੈ ਸਿੱਖਾਂ ਦੀ, ਕੁਰਬਾਨੀ ਨੂੰ ਫਲ ਲੱਗੇਗਾ, ਕਰੋ ਆਪ ਵੀ ਲੱਗੇਗਾ, ਡਰੋ ਨਾ ਤੁਸੀਂ, ਫਲ ਲੱਗੇਗਾ। ਹੋ ਜਾਂਦਾ ਹੈ ਜਾਂ ਕਿਤੇ ਕਿਤੇ ਵਾਧਾ ਘੱਟ ਆ ਜਾ। ਆਓ ਸਿੱਖਾਂ ਨੇ ਪੀੜੀ ਨੂੰ ਸਹਾਰਿਆ, ਕੌਣ ਸਹਾਰ ਸਕਦਾ ਪੀੜੀ ਨੂੰ, ਸਿੱਖ ਸਹਾਰਨਗੇ। ਸਿੱਖ ਪਹਿਲਾਂ ਹੀ ਇਸੇ ਵਾਸਤੇ ਕਰੇ ਨੇ, ਕਲਗੀਧਰ ਮਹਾਰਾਜ ਨੇ ਆਏ ਗੁਰਸਿੱਖਾ ਤੈਨੂੰ ਦੋਹਾਂ ਦੇ ਵਿਚਾਲੇ ਕਢਾਇਆ, ਜੇ ਦੂਆ ਦੂਏ ਨੂੰ ਤੰਗ ਕਰੇ ਤਾਂ ਵਿਚਾਲੇ ਖੜ ਜਾਣਾ, ਉਹਦੀ ਸਹਾਇਤਾ ਕਰਨੀ ਹੈ। ਜਿਹੜਾ ਜ਼ੁਲਮ ਕਰੇ ਉਸ ਨਾਲ ਆਏ ਨੀ, ਧੱਕਾ ਨੀ ਕਿਸੇ ਨਾਲ ਕਰਨਾ। ਬਸ ਇਸ ਤਰ੍ਹਾਂ ਦੇ ਨਾਲ ਦੱਸਿਆ ਉਹਨੇ ਸਾਰੀ ਗੱਲਬਾਤ, ਫਿਰ ਇਸ ਤਰ੍ਹਾਂ ਦੀ ਸੁਣਾਈ। ਉਹ ਤਾਂ ਆਪਾਂ ਇਤਨਾ ਹੀ ਲੈਣਾ ਸੀ ਵੀ ਜਿਹੜਾ ਕੀਰਤਨ ਹੋਇਆ ਨਾ, ਜਿਹੜੇ ਮਹਾਂਪੁਰਸ਼ ਕੀਰਤਨ ਕਰਦੇ ਨੇ ਹੈ ਤਾਂ ਸਾਰੇ ਹੀ ਚੰਗੇ, ਪਰ ਜੋ ਗੁਰਬਾਣੀ ਨੇ ਦੱਸਿਆ ਨਾ ਵੀ ਮਹਾਂਪੁਰਸ਼ ਇਹੋ ਜਿਹੇ ਹੁੰਦੇ ਨੇ, ਉਹੋ ਜਿਹਾ ਹੋਵੇ। ਉਹ ਫਿਰ ਕਹਿੰਦੇ ਅਨੁਭਵ ਚੋਂ ਬੋਲਦਾ ਹੁੰਦਾ। ਗੁਰਬਾਣੀ ਨੇ ਕੀ ਲਿਖਿਆ, ਜੇਤਾ ਬੋਲਣ ਤੇਤਾ ਨਾਮ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਕੀ ਆਪਣੀ ਅਵਸਥਾ ਹੈਗੀ ਇਹ, ਇਸ ਦਾ ਅਰਥ ਕੀ ਹੈ ਇਹਨਾਂ ਤਿੰਨ ਚੀਜ਼ਾਂ ਦਾ? ਕਹਿੰਦੇ ਜਿਹੜੇ ਆਤਮਦਰਸ਼ੀ ਮਹਾਤਮਾ ਨੇ ਨਾ, ਉਹ ਕਹਿੰਦੇ ਗਿਆਨ ਬੋਲਦੇ ਨੇ ਜਦ ਵੀ ਬੋਲਣਗੇ ਗਿਆਨ, ਤੇ ਜਦ ਉਹ ਕੰਨਾਂ ਦੁਆਰਾ ਉਹ ਨਾਂ ਪਰਮੇਸ਼ਰ ਦਾ ਨਾਮ ਸੁਣਦੇ ਨੇ ਹਮੇਸ਼ਾ। ਆਪਾਂ ਕਿਉਂ ਨਹੀਂ ਸੁਣਦੇ? ਆਪਣੇ ਅੰਦਰੋਂ ਗਿਆਨ ਕਿਉਂ ਨਹੀਂ ਨਿਕਲਦਾ ਹੈ? ਈਰਖਾ ਨਿਕਲਦੀ ਹੈ, ਆਪਣਾ ਜਿਹੜੀ ਸੁਰਤ ਆਤਮਾ ਨਾਲ ਨਹੀਂ ਜੁੜੇਗਾ। ਜਿੱਥੇ ਕਿਸੇ ਦਾ ਮਨ ਹੈ ਨਾ, ਉੱਥੋਂ ਹੀ ਬੋਲੇਗਾ। ਕਈ ਤਾਂ ਜਮਾਨ ਸੇ ਬੋਲਦੇ ਨੇ, ਕਈ ਦਿਮਾਗ ਸੇ ਬੋਲਦੇ ਨੇ, ਪਰ ਜਿਹੜੇ ਆਤਮਦਰਸ਼ੀ ਗੁਰਸਿੱਖ ਨੇ ਉਹ ਆਤਮਾ ਸੇ ਬੋਲਦੇ ਨੇ, ਆਤਮਾ ਚੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ, ਤਾਂ ਹੀ ਉਹਨਾਂ ਦਾ ਵਚਨ ਨਹੀਂ ਨਾ ਮੁੜਦਾ। ਜਿਹੜਾ ਰੱਬ ਹੈ ਨਾ, ਰੱਬ ਉਸ ਦਾ ਵਚਨ ਨਹੀਂ ਮੁੜੇਗਾ ਕਦੇ, ਉਹ ਵੀ ਆਤਮਦਰਸ਼ੀ ਹੁੰਦੇ ਨੇ। ਤੇ ਬਾਣੀ ਮਹਾਰਾਜ ਨੇ ਤਾਂ ਹੀ ਲਿਖਿਆ ਨਾ, ਗਰੀਬਾਂ ਭਗਤਾਂ ਨੇ, ਉਹ ਆਤਮਦਰਸ਼ੀ ਸੀ, ਉਹ ਸਰੀਰ ਦ੍ਰਿਸ਼ਟੀ ਨਹੀਂ ਸੀ ਉਹਨਾਂ ਦੀ, ਆਤਮ ਦ੍ਰਿਸ਼ਟੀ, ਆਪਣੀ ਸਰੀਰ ਦ੍ਰਿਸ਼ਟੀ ਹੈ, ਫਰਕ ਹੈ ਨਾ। ਆਓ ਇਸ ਤਰ੍ਹਾਂ ਨਾਲ ਆਤਮਾ ਦੇ ਵਿੱਚੋਂ ਮਹਾਤਮਾ ਕੀਰਤਨ ਕਰਦੇ ਨੇ, ਛੇ ਫਿਰ ਦੁਨੀਆਂ ਦਾ ਭਲਾ ਹੁੰਦਾ ਬਣੋ। ਹਰ ਇੱਕ ਨਹੀਂ ਹੋ ਸਕਦਾ ਹੈ, ਬਿਰਲੇ ਕਣੇ ਨਹੀਂ, ਹੈਡ ਫਕਰ ਸੰਸਾਰ ਦੱਸਿਆ ਨਾ ਗੁਰੂ ਸਾਹਿਬ, ਬਹੁਤ ਨਹੀਂ ਹਨ, ਕਹਿੰਦੇ ਥੋੜੇ ਥੋੜੇ ਨੇ, ਵੀਨਾਸ ਨਹੀਂ ਹੈ, ਥੋੜੇ ਨੇ ਕਹਿਣੇ, ਪਰ ਅੱਜ ਕੱਲ੍ਹ ਤਾਂ ਬਹੁਤ ਹੀ ਥੋੜੇ ਨੇ, ਅੱਜ ਕੱਲ੍ਹ ਤਾਂ ਉਹ ਗੱਲੇ ਨਹੀਂ ਹੈ ਕਿਸੇ ਨੂੰ। ਬੜੇ ਮਹਾਰਾਜ ਜੀ ਕਹਿੰਦੇ, ਜਦ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੀਰ ਸੀ ਨਾ ਹੁੱਤੀ ਵਰਦਾਨ, ਗ੍ਰਿਸ਼ਤੀ ਔਰ ਤਿਆਗੀ ਰਲ ਕੇ 100 ਬਰਮ ਗਿਆਨੀ ਸੀ ਉਹਨਾਂ ਦੇ ਟਾਈਮ ਦੇ ਵਿੱਚ, 100 ਬਰਮ ਗਿਆਨੀ। ਹੁਣ ਆਪਾਂ ਨੂੰ ਪਤਾ ਹੀ ਨਹੀਂ ਬਰਮ ਗਿਆਨੀ ਕੌਣ ਹੁੰਦਾ, ਬਰਮ ਗਿਆਨੀ ਨੂੰ ਬਰਮ ਗਿਆਨੀ ਨੂੰ ਜਾਣ ਸਕਦਾ, ਹੋਰ ਨੀ ਕੋਈ ਜਾਣ ਸਕਦਾ। ਬਸ ਜੈਸੇ ਇੰਨੇ ਪੜੇ ਹੋਏ ਦੇ ਵਿਦਿਆ ਨੂੰ ਐਮ ਏ ਪੜਿਆ ਹੋਇਆ ਜਾਣੇਗਾ, ਪ੍ਰਾਇਮਰੀ ਵਾਲਾ ਨਹੀਂ ਜਾਣ ਸਕਦਾ, ਹੈ ਉਹ ਵੀ ਤਾਲਬ ਇਲਮ ਹੈ, ਉਹ ਵੀ ਸਟੂਡੈਂਟ ਹੈ, ਪਰ ਨਹੀਂ ਜਾਣਦਾ। ਉਹ ਇਸੇ ਤਰ੍ਹਾਂ ਜਿਹੜੀ ਅਵਸਥਾ ਨੂੰ ਇਹ ਜਿਹੜੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਅਵਸਥਾ ਲਿਖੀਆਂ ਨੇ ਸਾਰੀਆਂ, ਬ੍ਰਹਮ ਗਿਆਨੀ ਦੀ ਵੀ ਲਿਖੀ ਹੈ, ਜਗਿਆਸੂ ਦੀ ਵੀ ਲਿਖੀ ਹੈ, ਜਿਹੜਾ ਸਮਾਧੀ ਰਹਾਂਗਾ ਉਹਦੀ ਵੀ ਲਿਖੀ ਹੋਈ ਹੈ, ਲਹਿਰਾ ਲਹਿਰਾ ਨੇ ਸਾਰੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸਿੱਧੀਆਂ ਧਾਰਨਾ ਨੇ, ਬਗੈਰ ਗੁਰਾਂ ਤੇ ਕਦੇ ਕਿਸੇ ਨੂੰ ਅੱਜ ਤਾਈਂ ਗਿਆਨ ਨਹੀਂ ਹੋਇਆ ਹੈ, ਅਧੂਰੇ ਗੁਰੂ ਤੇ ਕਦੇ ਗਿਆਨ ਨਹੀਂ ਹੋਵੇਗਾ, ਅਧੂਰੇ ਮਹਾਤਮਾ ਤੋਂ ਕਦੇ ਆਤਮਾ ਦੇ ਵਿੱਚ ਸੁਰਤ ਨਹੀਂ ਜਾ ਸਕਦੀ ਹੈ। ਐਵੇਂ ਨੂੰ ਕੌਣ ਪੜਾਵੇਗਾ, ਪਿਰਸੀ ਪਰ ਜਿਹੜਾ ਪੰਜ ਪੜਿਆ ਉਹ ਪੜਾ ਦੂਗਾ, ਉਹ ਐਵੇਂ ਦੀ ਡਿਗਰੀ ਦੇ ਦੇਗਾ, ਉਸਨੂੰ ਨਹੀਂ ਦੇ ਸਕਦਾ। ਦੇਖੋ ਮੋਟੀਆਂ ਮੋਟੀਆਂ ਗੱਲਾਂ ਨੇ, ਵਿਚਾਰ ਕੈਸੀ ਹੈ ਵਿੱਚ ਦੇਖੋ। ਔਰ ਇਸ ਤਰ੍ਹਾਂ ਫਿਰ ਬੀਬੀਆਂ ਬੋਲਿਓ, ਮਨ ਨੂੰ ਇਕਾਗਰ ਕਰਕੇ ਬੋਲਣਾ, ਵਿਹਾਰ ਨਹੀਂ ਬੋਲਣਾ ਹੈ, ਗੁਰੂ ਨੂੰ ਹਜ਼ੂਰ ਰੱਖਣਾ, ਗੁਰੂ ਦੇ ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ, ਕੰਨਾਂ ਦੇ ਨਾਲ ਬਾਣੀ ਬੋਲ ਸੁਣਨੀ ਹੈ, ਫਿਰ ਜਵਾਨ ਦੇ ਨਾਲ ਬੋਲਣੀ ਹੈ, ਫਿਰ ਮਨ ਨੂੰ ਬਾਣੀ ਨਾਲ ਜੋੜ ਕੇ ਇਕਾਗਰ ਕਰਨਾ, ਪੜ੍ਹੋ ਪ੍ਰੇਮ ਨਾਲ, ਦੇਖੋ ਕੈਸਾ ਆਨੰਦ ਆਵੇਗਾ, ਸਰੀਰ ਹੀ ਭੁੱਲ ਜਾਊਗਾ, ਪੜ੍ਹੋ ਪ੍ਰੇਮ ਨਾਲ।
ਸੁਖ ਨਾ ਵਸੇ ਮਨ
ਗਿਆਨ ਹੈ, ਜਾਣਨਾ ਹੋਏ ਗੁਰਾਂ ਤੋਂ ਬਿਨਾਂ ਨਹੀਂ ਜਾਣਨਾ। ਦੱਸਿਆ ਵੀ ਗਿਆਨ ਸੇ ਬਗੈਰ ਕਦੇ ਸੁੱਖ ਨਹੀਂ ਹੋ ਸਕਦਾ। ਕਦੇ ਪਦਾਰਥਾਂ ਦੇ ਵਿੱਚ ਵੀ ਸੁੱਖ ਹੋਇਆ ਨਹੀਂ ਹੋਵੇਗਾ। ਆਪਾਂ ਗਿਆਨੀ ਹਾਂ, ਮੰਨ ਲੈਂਦੇ ਹਾਂ ਵੀ ਠੀਕ ਆ ਮੈਂ ਸੁਖੀ ਹਾਂ, ਮੇਰੇ ਕੋਲ ਬਹੁਤ ਕੁਛ ਹੈ, ਮੋਟਰਾਂ ਸ਼ਾਟਰਾਂ ਨੇ ਜਾਂ ਵਰਕਸ਼ਾਪਾਂ ਨੇ, ਆ ਜਾ ਆਫਰ ਆ ਜਾ, ਬਿਜਨਸ ਹੈ ਮੇਰੀ। ਪਰ ਨਹੀਂ, ਅਗਿਆਨੀ ਹੈ, ਤੈਨੂੰ ਪਤਾ ਨਹੀਂ। ਜੈਸੇ ਕੀੜਾ ਹੁੰਦਾ ਉਹ ਮੈਲ ਦੇ ਵਿੱਚ ਹੁੰਦਾ, ਉੱਥੇ ਹੀ ਸੁੱਖ ਮੰਨੀ ਜਾਂਦਾ, ਉਹਨੂੰ ਪਤਾ ਨਹੀਂ ਹੈ। ਪਤਾ ਨਹੀਂ, ਸੁੱਖ ਤਾਂ ਹੈ, ਇਨਸਾਨ ਤੇਰੇ ਅੰਦਰ ਹੈ, ਸੁੱਖ ਦਾ ਸੋਮਾ ਆਤਮਾ ਤੇਰੇ ਅੰਦਰ ਹੈ, ਤੂੰ ਉੱਥੇ ਗਿਆ ਨਹੀਂ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ। ਬਾਣੀ ਸੁਣਨ ਦਾ ਬਹੁਤ ਵੱਡਾ ਪੁੰਨਾ ਗੁਰੂ ਕੋਲ, ਜੇ ਸੁਣੀ ਜਾਵੇ ਬਾਣੀ, ਆਹ ਇੱਕ ਦ੍ਰਿਸ਼ਟਾਂਤ ਦੁਆਰਾ ਤੁਹਾਨੂੰ ਪਤਾ ਲੱਗ ਜਾਵੇਗਾ। ਮੇਰਤ ਦੇ ਨਾਲ ਦਰਿਆ ਦੇ ਕੰਘੇ ਕੰਢੇ ਪ੍ਰੀਸ਼ਤਗੜ੍ਹ ਹੋਇਆ ਇੱਕ, ਉੱਥੇ ਦਾ ਰਾਜਾ ਹੋਇਆ ਪ੍ਰੀਸ਼ਤ, ਅਰਜੁਨ ਦਾ ਪੋਤਰਾ ਮੰਨਿਆ ਉਸਨੂੰ, ਬੜਾ ਧਰਮਾਤਮਾ ਰਾਜਾ ਸੀ। ਇਹ ਪਦਾਰਥ ਆ ਨਾ ਜਿਹੜੇ ਕਹਿੰਦੇ ਪਦਾਰਥ, ਇਹਨਾਂ ਨਾਲ ਹੋਂ ਆ ਜਾਂਦੀ ਆ ਪਦਾਰਥਾਂ ਨਾਲ, ਤਾਂ ਹੀ ਇਹ ਸਾਧ ਨੂੰ ਵੱਧ ਘੱਟ ਬੋਲਦਾ ਨਾ ਜਾ ਕੇ, ਫਿਰ ਪਦਾਰਥਾਂ ਦਾ ਬਹਿਕਾਇਆ ਹੋਇਆ। ਔਰ ਇਸ ਨਾਲ ਜਿਵੇਂ ਜਾਦਵਾਂ ਦੀ ਕੁਲ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਅਵਤਾਰ ਹੋ ਗਿਆ, ਉਹ ਮੁੰਡਿਆਂ ਨੂੰ ਹੰਕਾਰ ਹੋ ਗਿਆ, ਦਰਵਾਜ਼ਾ ਫੇਰ ਲੈ ਜਾ ਕੇ, ਹੋਏ ਫੇਰ ਕਿਤੇ ਆਵੇਗੀ ਗੱਲ। ਉਹ ਜਿਹੜਾ ਰਾਜਾ ਸੀ ਸ਼ਿਕਾਰ ਚੜਿਆ, ਇਹ ਰਜੋਗੁਣੀ ਲੋਕ ਹੁੰਦੇ ਨੇ, ਜੈਸਾ ਸਮਾਂ ਹੁੰਦਾ ਨਾ ਵੈਸਾ ਹੀ ਕਰਤੱਵ ਕਰਦੇ ਹੁੰਦੇ ਨੇ। ਸਮਾਂ ਉਸ ਟਾਈਮ ਸੀ, ਤਾਂ ਹੀ ਕਲਗੀਧਰ ਮਹਾਰਾਜ ਜੀ ਸ਼ਿਕਾਰ ਖੇਡ, ਉਹਨਾਂ ਦਾ ਸ਼ਿਕਾਰ ਖੇਡਣਾ ਕੋਈ ਹੋਰ ਗੱਲ ਸੀ, ਆਮ ਦੁਨੀਆਂ ਜੀਵ ਦੇ ਸਵਾਦ ਵਾਸਤੇ ਖੇਡਦੀ ਇਸ ਕਾਰਨ, ਉਹ ਭਲਾ ਕਰਦੇ ਸਨ। ਕਹਿੰਦੇ ਜਿਹੜਾ ਬ੍ਰਹਮ ਗਿਆਨੀ ਦੇ ਹੱਥੋਂ ਮਰ ਜਾਵੇ ਮੁਕਤ ਹੋ ਜਾਂਦਾ, ਬਸ ਉਹ ਤਾਂ ਗੁਰੂ ਸਨ। ਸਰਾਫੇ ਉਹ ਜੀਵਾਂ ਨੂੰ, ਉਹਨਾਂ ਦਾ ਸਰਾਪ ਜਾਂ ਭਲਾ ਕਰਦੇ ਸਨ। ਸ਼ਿਕਾਰ ਗਿਆ ਉਹ, ਜੇਠ ਹਾੜ ਦਾ ਮਹੀਨਾ, ਕਿਤੇ ਦੂਰ ਨਿਕਲ ਗਿਆ, ਮਿਰਗ ਦੇ ਮਗਰ ਘੋੜਾ ਲਾਇਆ, ਸਾਰਿਆਂ ਨਾਲ ਪਾਵਰ ਘੋੜੇ ਦੀ ਜ਼ਿਆਦੇ ਮੰਨੀ। ਔਰ ਇਸ ਤਰ੍ਹਾਂ ਦੇ ਨਾਲ ਦੁਪਹਿਰਾ ਹੋ ਗਿਆ, ਉਹਨੂੰ ਪਿਆਸ ਲੱਗੀ, ਉੱਥੇ ਮਹਾਤਮਾ ਦੀ ਕੁਟੀਆ ਸੀ ਦਰਿਆ ਦੇ ਕਿਨਾਰੇ ਗੰਗਾ ਦੇ, ਘੋੜਾ ਬਾਹਰ ਬੰਨ ਕੇ ਅੜਾ ਖੋੜ ਤਾਈ ਅੰਦਰ ਚਲਿਆ ਗਿਆ। ਉਹ ਮਹਾਤਮਾ ਸੀ ਪੁਰਾਣਾ ਜਾਮੀ, ਦੋ ਮਾਰਗ ਨੇ ਉਸ ਟਾਈਮ ਦੇ ਵਿੱਚ, ਹੱਡਾਂ ਚ ਪ੍ਰਾਣ ਹੁੰਦੇ ਸੀ, ਆਪਣੇ ਪ੍ਰਾਣ ਤਾਂ ਹੁਣ ਅੰਨ ਚ ਨੇ, ਜਿੰਨਾ ਚਿਰ ਅੰਦਰ ਅੰਨ ਆ ਕਦੇ ਪ੍ਰਾਣ ਨਹੀਂ ਛੱਡਣਗੇ, ਦੱਸੋ ਫਿਰ ਸੁਰਤ ਚੜ ਜਾਏਗੀ। ਉਹ ਪਹਿਲਾਂ ਪੇਟ ਸਾਫ਼ ਕਰਦੇ ਹੁੰਦੇ ਸਨ, ਪੇਟ ਨੇਤੀ ਧੋਤੀ ਕਹਿੰਦੇ ਨੇ ਜੀ ਨੂੰ, ਪਤਾ ਇੱਕ ਮੱਕੀ ਦਾ ਦਾਣਾ ਨਹੀਂ ਸਾਫ਼ ਤਾਂ ਅੰਦਰ ਲਿਖਾ ਸਕਦੇ, ਜਦੇ ਹੀ ਉਲਟ ਜਾਂਗੇ। ਉਹ ਕਹਿੰਦੇ ਖਨੀ ਕਿਦਨੀ 60 ਗਜ ਲੀਰ ਮੂੰਹ ਥਾਈ ਪਾ ਕੇ ਅੰਦਰ ਲਿਖਾਉਂਦੇ ਜੀ ਦਹਿਲ, ਰੱਬ ਨੂੰ ਮਿਲਣਾ ਕੋਈ ਖਾਲਾ ਜੀ ਦਾ ਬਾਰਾ ਨੀ, ਬਹੁਤ ਕੁਝ ਕਰਨਾ ਪੈਂਦਾ, ਗੁਰੂ ਸਾਹਿਬ ਨੇ ਆਪਣੇ ਤੇ ਬਹੁਤ ਕਿਰਪਾ ਕਰਤੀ, ਐ ਮੇਰੇ ਗੁਰਸਿੱਖੋ ਤੁਹਾਨੂੰ ਰਾਜ ਯੋਗ ਦਵਾਂਗਾ, ਤੁਹਾਨੂੰ ਰਾਜੇ ਵੀ ਰੱਖਾਂਗਾ, ਤੁਹਾਨੂੰ ਯੋਗੀ ਵੀ ਬਣਾਵਾਂਗਾ। ਕਲ ਯੁਗ ਦੇ ਵਿੱਚ ਰਾਜਾ ਯੋਗੀ ਹੈ ਸਿੱਖ ਗੁਰਮੁਖ। ਆਹ ਇਸ ਤਰ੍ਹਾਂ ਦੇ ਦੱਸਿਆ, ਪੜੋ ਪ੍ਰੇਮ ਨਾਲ ਭਾਈ ਗੁਰਦਾਸ ਨੇ ਲਿਖਿਆ,
ਰਾਜ ਮੈਂ ਰਾਜਾ ਜੀ ਯੋਗ
ਰਾਜ ਤੇ ਜੋਗ ਖਾਲਸੇ ਨੂੰ ਦਿੱਤਾ। ਜੈਸੇ ਰਾਜਾ ਜਨਕ ਜੀ ਨਾਲੇ ਰਾਜਾ ਸੀ ਨਾਲੇ ਜੋਗੀ ਸੀ। ਜੋਗੀ ਉਹਨੂੰ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਹੋਵੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਬਖਤੇ ਨੇ ਨਾ ਬਖਤੇ, ਜਿਹੜਾ ਪ੍ਰਚਾਰ ਕਰਦਾ ਕੋਈ ਉਹ ਯਥਾਰਥ ਪ੍ਰਚਾਰ ਨਹੀਂ ਕਰਦਾ, ਯਥਾਰਥ ਗੱਲ ਨਹੀਂ ਕਹਿੰਦਾ ਬਖਤੇ ਨੂੰ। ਕਿਉਂ ਨਹੀਂ ਕਹਿੰਦਾ? ਉਹ ਆਪ ਯਥਾਰਥ ਨਹੀਂ ਹੈ, ਉਹਨੂੰ ਕੋਈ ਇੱਛਾ। ਜਿਹਨੂੰ ਕੋਈ ਇੱਛਾ ਫਿਰ ਉਹ ਉਸਤਤ ਕਰੇਗਾ ਜਿਹਦੇ ਕੋਲੋਂ ਕੁਛ ਲੈਣਾ ਹੋਵੇ, ਯਥਾਰਥ ਤੈਨੂੰ ਛੱਡ ਜਾਵੇਗਾ। ਹੁਣ ਆਪਾਂ ਤਾਂ ਅੱਗੇ ਹੰਕਾਰੀ ਹੋਏ ਹਾਂ ਮਾਇਆ ਕਰਕੇ, ਜੇ ਪ੍ਰਚਾਰਕ ਜਾਂ ਕੋਈ ਸੰਤ ਆਪਣੀ ਇੱਜ਼ਤ ਕਰਨ ਲੱਗ ਜਾਵੇ, ਆਪਾਂ ਤਾਂ ਗਏ ਫਿਰ ਆਪਣਾ ਤਾਂ ਕੀਤਾ ਕਿਤਾ ਪਿਛਲਾ ਵੀ ਸਭ ਚਲਿਆ ਗਿਆ। ਬਖਤੇ ਨੂੰ ਚਾਹੀਦਾ ਯਥਾਰਥ ਵਚਨ ਕਹੇ ਜੋ ਗੁਰਬਾਣੀ ਕਹਿੰਦੀ ਹੈ। ਉਹ ਕਿਉਂ ਨਹੀਂ ਕਹਿੰਦੇ? ਲਿਪਾਚਾਰੀ ਕਿਉਂ ਕਹਿੰਦੇ ਨੇ? ਉਹ ਆਪ ਮਾਇਆਵਾਦੀ ਹੁੰਦੇ ਨੇ, ਉਹ ਮਾਇਆ ਚਾਹੁੰਦੇ ਨੇ। ਜਿਹੜਾ ਹੁੰਦਾ ਆਤਮਦਰਸ਼ੀ ਉਹ ਮਾਇਆ ਨਹੀਂ ਚਾਹੇਗਾ, ਉਹ ਭਲਾ ਚਾਹੁੰਦਾ ਹਰ ਇੱਕ। ਉਹ ਯਥਾਰਥ ਵਚਨ ਕਹੇਗਾ, ਯਥਾਰਥ ਕਿਸੇ ਨੂੰ ਨਹੀਂ ਕਿਸੇ ਦੀ ਝੇਬ ਚ ਆਵੇਗਾ, ਉਹ ਨਹੀਂ ਆਵੇਗਾ। ਹਾਂ ਝੇਬ ਚ ਤਦ ਆਵੇਗਾ ਜੇ ਖੁਦਗਰ ਚ ਹੋਵੇਗਾ, ਕੋਈ ਚਾਹੁੰਦਾ ਉਹਦੀ ਵਡਿਆਈ ਕਰਦਾ, ਤਾਂ ਹੀ ਵਡਿਆਈ ਕਰਦਾ ਨਾ, ਫਿਰ ਉਹ ਕੁਛ ਨਾ ਕੁਛ ਦੇ ਦਿੰਦਾ। ਨਹੀਂ, ਯਥਾਰਥ ਵਚਨ ਹੈ ਜਿਹੜਾ, ਉਹ ਸ਼ਿਕਾਰ ਚਲਿਆ ਗਿਆ। ਖਿਆਲ ਲੱਗੀ ਕੁਟੀਆ ਦੀ ਬਾੜ ਗੱਡੀ ਅੜਾ ਖੋੜ ਕੱਢਿਆ ਸੀ, ਅੰਦਰ ਚਲਿਆ ਗਿਆ। ਉਹ ਸੀਗਾ ਪੁਰਾਣਾ ਜਾਮੀ, ਮਹਾਤਮਾ ਸੀ ਪੁਰਾਣਾ ਜਾਮੀ। ਦੋ ਮਾਰਗ ਨੇ ਦੁਨੀਆਂ ਦੇ ਵਿੱਚ, ਪੁਰਾਣ ਵੀ ਦਸਵੇਂ ਦੁਆਰ ਆਪ ਨਹੀਂ ਚੜਾ ਸਕਦਾ, ਨਹੀਂ ਪੁਰਾਣਾ ਜਾਮੀ ਦੀ ਸੰਗਤ ਕਰੇਗਾ, ਉਹ ਦੱਸੇਗਾ ਵੀ ਉਹ ਚੜਾਓ, ਉਹਨੂੰ ਗੁਰੂ ਧਾਰਨ ਕਰੇਗਾ। ਸੁਰਤ ਸ਼ਬਦ ਯੋਗ ਹੈ ਜਿਹੜਾ, ਇਹ ਵੀ ਜਿੰਨਾ ਚਿਰੇ ਖੰਡੇ ਦਾ ਅੰਮ੍ਰਿਤ ਛਕੇ ਗੁਰੂ ਵਾਲਾ ਨਹੀਂ ਨਾ ਬਣਦਾ। ਉਹ ਫਿਰ ਗੁਰੂ ਵਾਲੇ ਸਿੱਖ ਜਾਂ ਮਹਾਂਪੁਰਸ਼ ਹੁੰਦੇ ਨੇ ਗੁਰੂ ਘਰ ਦੇ ਵਿੱਚ, ਉਹ ਫਿਰ ਇਸ ਗੱਲ ਉਹਨਾਂ ਨੂੰ ਅਨੁਭਵ ਹੁੰਦੀ ਹੈ। ਉਹ ਫਿਰ ਸੁਰਤ ਨੂੰ ਆਤਮਾ ਨਾਲ ਜੋੜਨ ਦਾ ਸਾਧਨ ਦੱਸਦੇ ਨੇ। ਕਬੀਰ ਸਾਹਿਬ ਨੇ ਲਿਖਿਆ ਨਾ ਬਾਣੀ ਦੇ ਵਿੱਚ, ਕਬੀਰ ਸਾਹਿਬ ਦੀ ਕੋਈ ਰਚਨਾ ਨਹੀਂ ਹੈ, ਨਹੀਂ ਬਾਣੀ ਹੈ। ਦੇਖ ਲਓ ਤੁਸੀਂ ਗੁਰਬਾਣੀ ਪੜ੍ਹਦੇ ਹੋ, ਕਬੀਰ ਸਾਹਿਬ ਜੀ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਸਧਨਾ ਜੀ ਦੀ ਬਾਣੀ ਆਉਂਦਾ ਕਿ ਨਹੀਂ? ਇਹ ਤਾਂ ਨਹੀਂ ਲਿਖਿਆ ਬਈ ਸਧਨੇ ਦੀ ਕਵਿਤਾ ਹੈ, ਨਹੀਂ ਬਾਣੀ ਹੈ। ਆਓ ਇਸ ਤਰ੍ਹਾਂ ਦੇ ਨਾਲ ਯਥਾਰਥ ਗੱਲ ਹੈ ਜਿਹੜੀ, ਉਹ ਮਹਾਤਮਾ ਦੀ ਪੁਰਾਣਾ ਜਾਮੀ, ਦੋ ਹੀ ਮਾਰਗ ਨੇ। ਜਦ ਇਹਦੇ ਪ੍ਰਾਣ ਦਸਵੇਂ ਦੁਆਰ ਚੜ ਜਾਣਗੇ ਇਹਨੂੰ ਪਤਾ ਨਹੀਂ ਰਹੇਗਾ, ਸਰੀਰ ਜੜ ਹੋ ਜਾਂਦਾ। ਪ੍ਰਾਣਾਂ ਦੇ ਆਸਰੇ ਹਰਕਤ ਕਰਦਾ ਨਾ ਸਰੀਰ, ਮਨ ਵੀ ਥੱਲੇ ਰਹਿੰਦਾ। ਤੇ ਉਹ ਸੀ ਪ੍ਰਾਣਾ ਜਾਮੀ, ਗੁਰੂ ਘਰ ਦੇ ਵਿੱਚ ਸੁਰਤ ਸ਼ਬਦ ਜੋਗੀ। ਕਹਿੰਦੇ ਰੁਕੀਸ਼ਰਾਂ ਨੇ, ਮਨੀਸ਼ਰਾਂ ਨੇ, ਰਿਸ਼ੀਆਂ ਮੁਨੀਆਂ ਨੇ ਪ੍ਰਾਣ ਔਰ ਮਨ ਇੱਕ ਮੰਨੇ, ਪ੍ਰਾਣ ਔਰ ਮਨ ਇੱਕ ਹੈ। ਜੇ ਮਨ ਦਸਵੇਂ ਦੁਆਰ ਚੜ ਜਾਵੇ, ਜਿਹਨੂੰ ਆਪਾਂ ਸੁਰਤ ਕਹਿੰਦੇ ਹਾਂ, ਸਰੀਰ ਭੁੱਲ ਜਾਵੇਗਾ, ਪਰ ਉਸ ਨੂੰ ਉਹ ਚੇਤਨਤਾ ਦੇ ਵੱਲ ਕਰਕੇ ਉਸ ਰਸ ਦਾ ਪਤਾ ਹੋਵੇਗਾ ਵੀ ਕਿਤਨਾ ਰਸ ਆ ਜਦ ਸੁਰਤ ਆਤਮਾ ਨਾਲ ਜੁੜਦੀ ਹੈ, ਪੜ੍ਹੋ ਬਰੇਨ ਨਾਲ। ਉਹ ਪੁਰਾਣਾ ਜਾਮੀਆਂ ਨੂੰ ਨਹੀਂ ਪਤਾ ਹੈ, ਉਹ ਜੜ ਹੋ ਜਾਂਦੇ ਨੇ, ਪੜ੍ਹੋ ਬਰੇਨ। ਪੁਰਾਣਾ ਜਾਮੀ ਵੀ ਹੋ ਜਾਂਦਾ, ਬੜਾ ਗੱਲ ਨਹੀਂ ਹੈ, ਉਹ ਸੁਖੀ ਖਾਂਦਾ ਇਹ ਪਾਇਆ ਹੋਇਆ। ਨੇ ਨਾਲ ਉਹ ਜਿਹੜਾ ਮਹਾਤਮਾ ਪੁਰਾਣਾ ਜਾਮੀ ਸੀ ਉਹ ਥੜੇ ਤੇ ਬੈਠਾ ਪ੍ਰਾਣ ਦਸਵੇਂ ਦਾਰ ਚੜਾਏ ਹੋਏ ਇਹ ਅਸੂਲ ਹੈ ਪ੍ਰਾਣ ਚੜਾਉਣ ਵੇਲੇ ਫੁਰਨਾ ਕਰਦਾ ਵੀ ਇਤਨਾ ਚਿਰ ਮੇਰੇ ਪ੍ਰਾਣ ਉੱਥੇ ਟਿਕੇ ਰਹਿਣਗੇ ਉਹ ਫੁਰਨੇ ਦੇ ਅਨੁਸਾਰ ਪ੍ਰਾਣ ਫਿਰ ਉਤਰੇ ਆਉਣਗੇ ਦੇਖ ਲਓ ਐਸਾ ਜੇ ਕਹੇ ਵੀ ਮੇਰੇ ਇੱਕ ਜੁਗਨਾ ਪ੍ਰਾਣ ਉਤਰਨ ਨਹੀਂ ਉਤਰਦੇ ਆਓ ਇਹਦੇ ਤੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਬਰਸਰ ਸਾਹਿਬ ਤਲਾਵਾਂ ਦੀ ਸੇਵਾ ਕਰਾਉਂਦੇ ਨੇ ਸੰਗਤਾਂ ਕੋਲ ਤਲਾਅ ਦੀ ਸੇਵਾ ਕਰਦੇ ਨੇ ਬੜੇ ਬੜੇ ਬ੍ਰਹਮ ਗਿਆਨੀ ਸਿੱਖ ਬਾਬੇ ਬੁੱਢੇ ਵਰਗੇ ਪੜ੍ਹਦਿਆਂ ਇੱਕ ਸਿੱਖ ਦੀ ਕਹੀ ਪੱਥਰ ਦੇ ਮੱਠ 'ਚ ਲੱਗੀ ਗੁਰੂ ਹੈ ਸਰਬੱਗ ਤਿੰਨਾਂ ਕਾਲਾਂ ਦੀ ਜਾਣਦਾ ਗੁਰੂ ਮਹਾਤਮਾ ਵੀ ਜਾਣਦੇ ਹੁੰਦੇ ਪਰ ਮਹਾਤਮਾ ਸਰਬੱਗ ਨਹੀਂ ਹੁੰਦਾ ਹੈ ਤਰਕਾਲੀਆ ਹੀ ਹੁੰਦਾ ਸਰਬੱਗ ਤਾਂ ਗੁਰੂ ਹੁੰਦਾ ਗੁਰੂ ਉਹਨਾਂ ਨੇ ਅੰਤਰਜਾਮ ਤਾਂ ਗੁਰੂ ਦੀ ਕਿਰਪਾ ਸੀ ਪ੍ਰਾਪਤ ਕਰੀ ਹੈ ਪਰ ਸਰਬੱਗ ਤਾਂ ਬਹੁਤ ਵਿਸ਼ਾਲ ਚੀਜ਼ ਹੈ ਇੱਕ ਉਹ ਤਾਂ ਇੱਕ ਗੁਰੂ ਸਿੱਖ ਨੂੰ ਵਡਿਆਈ ਦਿੰਦਾ ਵੀ ਮੇਰੇ ਵਰਗਾ ਜਿਵੇਂ ਆਪਣੇ ਪੁੱਤਰ ਨੂੰ ਮਾਤਾ ਵਿਸ਼ੇਸ਼ਣ ਦਿੰਦੀ ਆ ਮੇਰਾ ਪੁੱਤ ਸ਼ੇਰ ਹੈ ਸ਼ੇਰ ਬਣ ਜੂਗਾ ਜੇ ਸ਼ੇਰ ਆ ਜਾਵੇ ਸਾਰਿਆਂ ਨੂੰ ਚੱਕ ਦੂ ਔਰ ਇਸ ਤਰ੍ਹਾਂ ਦਾ ਇਹ ਪਿਆਰ ਹੁੰਦਾ ਮੱਠ ਦੇ ਵਿੱਚ ਕਹੀ ਲੱਗੀ ਆਲੇ ਦੁਆਲੇ ਉਹ ਮੱਠ ਨਿਕਲਿਆ ਮੂਹਰੇ ਸੇੜਾ ਲੱਗੀ ਹੋਈ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਚਾਨਣਾ ਚ ਬੇਨਤੀ ਕਰੀ ਸਿੱਖਾਂ ਨੇ ਆ ਕੇ ਗਰੀਬ ਨਵਾਜ ਇੱਕ ਮੱਠ ਪਿਆ ਥੱਲੇ ਮੱਠ ਕਲਗੀਧਰ ਮਹਾਰਾਜ ਕਹਿਣ ਲੱਗੇ ਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਬਈ ਗੁਰਸਿੱਖੋ ਉਹਨੂੰ ਸਾਂਭ ਕੇ ਚੱਕਿਓ ਉਹਦੇ ਵਿੱਚ ਜੋਗੀ ਬੈਠਾ ਇੱਕ ਦੇਖੋ ਇਹਨੂੰ ਸਰਬੱਗਤਾ ਕਹਿੰਦੇ ਨੇ ਜੋਗੀ ਬੈਠਾ ਉਹਦੇ ਵਿੱਚ ਕਿਹਦਾ ਬਾਬਾ ਗੁੱਡਾ ਬੁੱਢਾ ਵੀ ਅੰਤਰਜਾਮੀ ਸੀਗਾ ਹੋਰ ਵੀ ਸਿੱਖ ਬਹੁਤ ਸਨ ਕਹਿੰਦੇ ਉਸਨੂੰ ਹੌਲੀ ਦੇ ਕੇ ਲਿਆਇਓ ਹਿੱਲਣ ਨਾ ਦਿਓ ਬਚਾ ਕੇ ਚੱਕ ਲਿਆਇਓ ਸਿੱਖ ਬਹੁਤ ਤਕੜੇ ਹੁੰਦੇ ਸਨ ਸੂਰਮੇ ਕਹਿੰਦੇ ਸਵਾ ਮਨ ਲੋਹਾ ਬੰਨ ਕੇ ਕਲਗੀਧਰ ਮਹਾਰਾਜ ਦੇ ਵੇਲੇ ਸਿੱਖ 6 ਫੁੱਟ ਉੱਚੀ ਕੰਧ ਛਾਲ ਮਾਰ ਕੇ ਟੱਪ ਜਾਂਦਾ ਸੀ ਆਪਾਂ ਨੂੰ 6 ਫੁੱਟ ਹੱਥ ਨੂੰ ਹੱਥ ਪਵਾ ਦਿਓ ਤਾਂ ਥੱਲੇ ਹੀ ਟਿੱਪਾਂਗੇ ਭਾਰ ਤਾਂ ਕੀ ਉਹ ਹੋਣਾ ਦੇਖੋ ਇਹੋ ਜਿਹੇ ਬਲੀ ਹੁੰਦੇ ਲੋਕ ਪੁਰਾਣੇ ਅੱਜ ਕੱਲ੍ਹ ਦਿਮਾਗ ਤੇਜ਼ ਆ ਥੋੜ੍ਹਾ ਜਿਹਾ ਕਿਉਂ ਕਰਕੇ ਆਪਾਂ ਨੂੰ ਰੋਟੀ ਮਿਲ ਜਾਂਦੀ ਹੈ ਨਹੀਂ ਭੁੱਖੇ ਮਰ ਜਾਂਦੇ ਇੱਕ ਮਸ਼ੀਨਰੀ ਦਾ ਯੁੱਗ ਆ ਗਿਆ ਤਾਂ ਰੋਟੀ ਮਿਲੀ ਜਾਂਦੀ ਹੈ ਉਹ ਸਾਦੇ ਹੁੰਦੇ ਵਿਚਾਰੇ ਖੱਦਰ ਦੇ ਲੀੜੇ ਕਈ ਪਾਉਂਦੇ ਹੀ ਨਹੀਂ ਸੀ ਬੁੜੇ ਕਬੀਰ ਜੀ ਪਾਲਣੀ ਟੁੱਟੜ ਜੀ ਬਸ ਉਹ ਸੀਗੇ ਸਤੋਗਣੀ ਮਨ ਉਹਨਾਂ ਦਾ ਬਹੁਤ ਸ਼ਾਂਤ ਸੀਗਾ ਬਸ ਉਹ ਦੂਏ ਦਾ ਭਲਾ ਚਾਹੁੰਦੇ ਸੀ ਆਪਾਂ ਦਾ ਭਾਈ ਦਾ ਭਲਾ ਨਹੀਂ ਚਾਹੁੰਦੇ ਉਹ ਚਾਹੁੰਦੇ ਸਨ ਸਾਰੇ ਪਿੰਡ ਦਾ ਜਿੰਨਾ ਚਿਰ ਸਾਰਾ ਪਿੰਡ ਇਕੱਠਾ ਹੋ ਕੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਨਹੀਂ ਕਰਦੇ ਜੇ ਕੋਈ ਨਹੀਂ ਆਉਂਦਾ ਤਾਂ ਉਹਨੂੰ ਪੁੱਛਦੇ ਵੀ ਫਲਾਨਾ ਆਇਆ ਨਹੀਂ ਜਾਂ ਸੱਦ ਕੇ ਲਿਆਓ ਉਹਨੂੰ ਆਪਾਂ ਭਾਈ ਨੂੰ ਨਹੀਂ ਬੁਲਾਉਂਦੇ ਹਾਂ ਪਹਿਲਾਂ ਕਾਰਡ ਹੀ ਨਹੀਂ ਦਿੰਦੇ ਲੈ ਦੇਖੋ ਕਿੱਥੇ ਚੱਲੀ ਗਈ ਗੱਲ ਕਿਵੇਂ ਸ਼ਾਂਤੀ ਆਵੇਗੀ ਆਪਾਂ ਨੂੰ ਸ਼ਾਂਤੀ ਦਾ ਸਾਧਨ ਹੀ ਨਹੀਂ ਰਿਹਾ ਹੁਣ ਘਰਾਂ ਦੇ ਵਿੱਚ ਟੈਲੀਵਿਜ਼ਨ ਰੱਖੇ ਨੇ ਸ਼ਾਂਤੀ ਹੈ ਕੀ ਸ਼ਾਂਤੀ ਪੈਦਾ ਕਰ ਦੂ ਤੁਹਾਡੇ ਬੱਚਿਆਂ ਦੇ ਵਿੱਚ ਨਹੀਂ ਫਿਰ ਬੇਬਾਰੇ ਹੋ ਜਾਣਗੇ ਫਿਰ ਰੋਵੋਂਗੇ ਰੋਂਦੇ ਹੀ ਨੇ ਬਥੇਰੇ ਸਾਡੇ ਕੋਲ ਆ ਕੇ ਕੀ ਦੱਸੀਏ ਤੁਹਾਨੂੰ ਗੱਲਾਂ ਦੱਸਣ ਵਾਲੀਆਂ ਗੱਲਾਂ ਨਹੀਂ ਹਨ ਇਹ ਆ ਉਹਨਾਂ ਨੂੰ ਪਤਾ ਜਿਹਨਾਂ ਨਾਲ ਫਿਰ ਵਾਪਰਦੀਆਂ ਇਹੋ ਜਿਹੀਆਂ ਗੱਲਾਂ ਲੜਕੀਆਂ ਨਾਲੋਂ ਜ਼ਿਆਦਾ ਕੋਈ ਧਰਮ ਨਹੀਂ ਹੈ ਆਪਣੇ ਨੁਕਸਾਨ ਦਾ ਆਹ ਦੱਸੋ ਫਿਰ ਕੀ ਕਰੂਗਾ ਕੋਈ ਆਹ ਇਸ ਤਰ੍ਹਾਂ ਦੇ ਨਾਲ ਪੁਰਾਣਾ ਜਾਮ ਹੈ ਜਿਹੜਾ ਉਹ ਮੱਠ ਚੱਕ ਲਿਆਂਦਾ ਸਿੱਖਾਂ ਨੇ ਕਹਿੰਦੇ ਇਸ ਨੂੰ ਕਮਰੇ ਦੇ ਵਿੱਚ ਲਾਇਆ ਅੰਦਰ ਆਲੇ ਦੁਆਲੇ ਰੂਮ ਵੇੜ ਲਓ ਰੂਮ ਵੇੜ ਲਈ ਆਲੇ ਦੁਆਲੇ ਕਹਿੰਦੇ ਹੁਣ ਛੜਾ ਨੂੰ ਠੋਰੋ ਜਾਂ ਠੇਲਾ ਠੋਰੀ ਤਾਂ ਕੀ ਦੇਖਿਆ ਹੱਡੀਆਂ ਦਾ ਟਾਂਚਾ ਬੈਠਾ ਵਿੱਚ ਜੋਗੀ ਉਹਦਾ ਨਾਂ ਸੰਤੋਖ ਦਾਸ ਤਾਂ ਹੀ ਸੰਤੋਖ ਸਰ ਰੱਖਿਆ ਨਾ ਉਸ ਤਲਾਅ ਦਾ ਤੁਸੀਂ ਜਾਂਦੇ ਰਹਿੰਦੇ ਹੋ ਸ੍ਰੀ ਅੰਮ੍ਰਿਤਸਰ ਦਾ ਤਾਂ ਫਿਰ ਉਹ ਕਹਿੰਦੇ ਇਉਂ ਕਰੋ ਇਹਨੂੰ ਬਾਹਰ ਰੂਹ 'ਚ ਲਪੇਟ ਕੇ ਕੱਢ ਲਓ ਕਹਿੰਦੇ ਬਦਾਮ ਰੋਗਨ ਲਿਆਓ ਹੋਰ ਜਿਹੜੀ ਮੱਖਣੀ ਲਿਆਓ ਉਹਦੇ ਪੈਰਾਂ ਹੱਥਾਂ ਸਿਰ ਦੇ ਵਿੱਚ ਮੱਖਣੀ ਜਾਂ ਬਦਾਮ ਰੋਗਨ ਚੱਛਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਸਦੇ ਪ੍ਰਾਣ ਉਤਰਿਆ ਦਸਵੇਂ ਦੁਆਰ ਚੋਂ ਥੱਲੇ। ਉਹ ਜੋਗੀ ਨੇ ਫਿਰ ਨੇਤਰ ਖੋਲੇ ਗੁਰੂ ਤੋਂ, ਹਿੱਲਦਾ ਉਹ ਤਾਂ ਹੁੰਦਾ ਨਹੀਂ ਤਾਂ ਹੱਡੀਆਂ ਸੀਗੀਆਂ, ਹੱਡਾਂ ਚ ਪ੍ਰਾਣ ਹੁੰਦੇ ਸੀ। ਤਾਂ ਨੇਤਰ ਖੋਲ ਕੇ ਬਹੁਤ ਧੀਮੀ ਆਵਾਜ਼ ਚ ਬੋਲਿਆ, ਕਹਿੰਦਾ ਆਪ ਕੌਣ ਸਾਜੁਗ ਹੈ, ਆਪ ਕੌਣ ਸਾਜੁਗ ਹੈ। ਦੇਖ ਲਓ ਉਹ ਤ੍ਰੇਤੇ ਯੁੱਗ ਦਾ ਬੈਠਾ ਸੀ, ਤ੍ਰੇਤੇ ਯੁੱਗ ਦਾ। ਉਹ ਕਹਿਣ ਲੱਗਾ ਆਪਣੇ ਗੁਰੂ ਨੂੰ ਜਿਹੜਾ ਪੁਰਾਣਾ ਜਾਮ ਸਿਖਾਦਾ ਸੀ, ਕਹਿੰਦਾ ਮੈਨੂੰ ਮੁਕਤ ਕਰ ਦਿਓ। ਕਹਿੰਦਾ ਮੁਕਤ ਤੇਰੀ ਹੋਵੇਗੀ, ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਵੇਗਾ, ਉਹਨਾਂ ਦੇ ਗੱਦੀ ਦੇ ਜਾ ਨਸ਼ੀਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਣਗੇ, ਉਹ ਤੈਨੂੰ ਗਿਆਨ ਕਰਨਗੇ। ਗਿਆਨਕ ਹੋਣਾ ਬੜਾ ਮੁਸ਼ਕਿਲ ਹੈ ਗੁਰਮੁਖ, ਗਿਆਨ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਸਦੇ ਗੁਰੂ ਨੇ ਉਸਨੂੰ ਦਸਵੇਂ ਦਾਰ ਪ੍ਰਾਣ ਚੜਾਉਣੇ ਦੱਸ ਦਿੱਤੇ, ਕਹਿੰਦੇ ਤੂੰ ਪ੍ਰਾਣ ਚੜਾ ਲਾ, ਉਹ ਹੋਣਗੇ ਸਰਵਾਗ, ਆਪੇ ਤੇਰੇ ਪ੍ਰਾਣ ਲਾ ਲੈਣਗੇ, ਲਾਉਣੇ ਉਹਨੂੰ ਦੱਸੇ ਨੇ। ਫਿਰ ਕਹਿੰਦੇ ਉਹ ਤੈਨੂੰ ਗਿਆਨ ਕਰਨਗੇ, ਤੂੰ ਮੁਕਤ ਹੋ ਜਾਣਾ। ਦੇਖੋ ਕਿੰਨਾ ਕੁਛ ਕਰਦੇ ਨੇ ਗਿਆਨ ਵਾਸਤੇ, ਆਪਾਂ ਤੇ ਗੁਰਦੁਆਰੇ ਮੱਥਾ ਨਹੀਂ ਟੇਕ ਹੁੰਦਾ ਉਹਦਾ। ਦੇਖੋ ਤੜਕੇ ਹੀ ਟੈਕਸੀਆਂ ਕੱਢ ਕੇ ਭੱਜ ਲੈਂਦੇ ਹਾਂ, ਭੱਜਦੀਆਂ ਨੇ ਟੈਕਸੀਆਂ ਕਿਧਰੇ, ਇੱਥੇ ਹੀ ਰਹਿਣਾ, ਰੋਟੀ ਹੀ ਖਾਣੀ ਆ, ਗੁਰੂ ਕੀ ਕਰਾਂਗੇ ਮਾਇਆ ਨੂੰ ਇਕੱਠੀ ਕਰਕੇ। ਠੀਕ ਆ, ਮਾਇਆ ਬਿਨਾਂ ਸਰਦਾ ਨਹੀਂ, ਉਤਨੀ ਕੁ ਰੱਖੋ ਜਿੰਨਾ ਕੁ ਦੋ ਹੀ ਪੱਖ ਅਦਾ ਹੋਈ ਜਾਣ। ਇਹ ਬੀਨਾਸ਼ ਨਹੀਂ, ਬਹੁਤ ਐਸੇ ਪ੍ਰੇਮੀ ਹੁੰਦੇ ਵੀ ਹਨ। ਖਟੜਿਆਂ ਦਾ ਚੰਨਣ ਸੋਇਆ ਇੱਥੇ ਹੀ ਤੁਹਾਡੇ ਕਲਕੱਤੇ ਹੀ ਰਹਿੰਦਾ ਹੁੰਦਾ ਸੀ, ਉਹਦੇ ਦੋਵੇਂ ਪੱਖ ਬਰਾਬਰ ਸਨ, ਤੁਹਾਡੇ ਕੋਲ ਹੀ ਰਿਹਾ ਇੱਥੇ, ਜਿਹੜੇ ਬਜ਼ੁਰਗ ਨੇ ਦੇਖਦੇ ਰਹੇ ਹੋ ਤੁਸੀਂ। ਦੇਖ ਲਓ ਕਿਸ ਤਰ੍ਹਾਂ ਮਾਲਾ ਨੀਤੀ ਹੱਥ ਤੋਂ ਛੱਡਦਾ, ਤੇ ਸੇਵਕ ਸੀ ਉਹ ਬਾਬੇ ਕਾਂਝੜੇ ਵਾਲੇ ਮਹਾਂਪੁਰਸ਼ਾਂ ਦਾ। ਇਹ ਗੁਰੂ ਮਹਾਤਮਾ ਹੁੰਦੇ ਨੇ ਅੰਤਰਜਾਮੀ, ਜਦ ਉਹਨਾਂ ਨੇ ਸਰੀਰ ਛੱਡਣਾ ਸੀ, ਇਹ ਸਾਰੇ ਉੱਥੇ ਖੜੀ ਕੋਈ ਸ਼ਾਦੀ 'ਤੇ ਉਹ ਆਏ ਹੋਏ ਸਨ, ਸਾਰਿਆਂ ਨੂੰ ਨਾਲ ਲੈ ਕੇ ਰਾੜੇ ਸਾਹਿਬ ਆ ਗਏ, ਮਹਾਰਾਜ ਦੇ ਕੋਲ ਕੁਰਸੀ ਡਾਹਤੀ ਬੈਠ ਗਏ। ਕਾਂਝੜੇ ਵਾਲੇ ਮਹਾਂਪੁਰਸ਼ ਕਹਿੰਦੇ ਲੈ ਵੇ ਚੰਨਣ ਸਿਆਂ, ਹੁਣ ਅਸੀਂ ਤਾਂ ਸਰੀਰ 'ਚੋਂ ਨਿਕਲ ਜਾਣਾ, ਹੁਣ ਤੂੰ ਸੰਤਾਂ ਦੇ ਚਰਨ ਫੜਦਾ ਲਾੜੇ ਵਾਲਿਆਂ ਦੇ। ਕਹਿੰਦਾ ਸਤਿਵਚਨ ਜੀ ਜੋ ਆਪਦਾ ਹੁਕਮ ਹੈ। ਫਿਰ ਮਹਾਰਾਜ ਜੀ ਇੱਥੇ ਆਉਣ ਲੱਗੇ ਨੇ, ਪਹਿਲਾਂ ਮਹਾਰਾਜ ਜੀ ਉਹ ਮਹਾਂਪੁਰਸ਼ ਆਉਂਦੇ ਹੁੰਦੇ ਸਨ ਇਹਨਾਂ ਦੇ ਘਰ ਚੰਨਣ ਸਿੰਘ, ਉਹ ਇਸ ਤਰ੍ਹਾਂ ਦਾ ਹੁੰਦਾ। ਉਸਨੇ ਫਿਰ ਨੇਤਰ, ਉਸਨੇ ਕਿਹਾ ਬਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਹੋਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਤੇ, ਉਹ ਤੈਨੂੰ ਫਿਰ ਗਿਆਨ ਕਰਨਗੇ। ਉਸ ਯੋਗੀ ਨੇ ਨੇਤਰ ਖੋਲੇ, ਕਹਿਣ ਲੱਗਾ ਕੌਣ ਸਾ ਯੁੱਗ ਹੈ। ਬਾਬਾ ਬੁੱਢਾ ਜੀ ਖੜਾ ਸੀ ਬ੍ਰਹਮ ਗਿਆਨੀ ਮੂਹਰੇ, ਕਹਿੰਦਾ ਯੋਗੀ ਰਾਜ ਅਬ ਤੋ ਕਲਯੁਗ ਹੈ। ਓਹੋ, ਕਹਿੰਦਾ ਮੈਂ ਤ੍ਰੇਤੇ ਯੁੱਗ ਕਾ ਬੈਠਾ ਹੂੰ, ਤ੍ਰੇਤੇ ਯੁੱਗ ਕਾ, ਕਾਹਦੇ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਬੈਠਾ ਹੂੰ। ਕਹਿੰਦਾ ਮੈਂ, ਮੇਰੇ ਗੁਰੂ ਨੇ ਸਭ ਕੁਛ ਮੈਨੂੰ ਦੱਸ ਦਿੱਤਾ ਸੀ ਬਈ ਤੂੰ ਇਸ ਤਰ੍ਹਾਂ ਤੈਨੂੰ ਮੱਠ ਦੇ ਵਿੱਚ ਵਹਾਲ ਕੇ ਸਿਰ ਲਾ ਦਿੰਦੇ ਹਾਂ, ਉਹ ਫਿਰ ਕਲਯੁੱਗ ਦੇ ਵਿੱਚ ਪੰਜਵਾਂ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤੈਨੂੰ ਫਿਰ ਗਿਆਨ ਕਰਨਗੇ। ਜਦ ਉਸ ਯੋਗੀ ਨੇ ਗੱਲ ਕਹੀ ਤੇ ਫਿਰ ਬਾਬਾ ਬੁੱਢਾ ਜੀ ਬੋਲਿਆ, ਐ ਯੋਗੀ ਰਾਜ ਅਬ ਤੁਹਾਰਾ ਟਾਈਮ ਆ ਗਿਆ, ਗਿਆਨ ਹੋਣ ਕਾ ਤੁਹਾਰਾ ਟਾਈਮ ਆ ਗਿਆ, ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਖੜੇ ਨੇ, ਦਰਸ਼ਨ ਦੇ ਰਹੇ ਨੇ। ਹੁਣ ਉਹ ਮੁੜੇ ਨਾ, ਜੈਸੇ ਮਰਿਆ ਹੋਇਆ ਆਦਮੀ ਨਾ ਜਾਂ ਚੇਤਨ ਕਲਾ ਨਿਕਲ ਜਾਂਦੀ ਹੈ, ਮੁੜਦਾ ਨੀ, ਲੱਕੜੀ ਹੋ ਜਾਂਦਾ ਹੁੰਦਾ, ਉਹ ਹੋ ਜਾਂਦਾ ਕਿ ਨਹੀਂ। ਜੇ ਰਾਤ ਨੂੰ ਮਰ ਜਾ ਆਪਾਂ ਉਸਨੂੰ ਮੋੜਦੇ ਕਿਵੇਂ ਆ, ਪੈਰ ਰੱਖ ਰੱਖ ਕੇ ਮੋੜਦੇ ਆ ਮਸਾਂ, ਅਬਲੀ ਤਾਂ ਪੈ ਚ ਹੀ ਪਾਣੀ ਪਾ ਦਿੰਦੇ ਆ, ਮੁੜਦਾ ਨੀ ਹੈ। ਹੁਣ ਉਹ ਬੈਠਾ ਦੇਖੋ ਤ੍ਰੇਤੇ ਯੁੱਗ ਦਾ ਬੈਠਾ, ਦੁਆਪਰ ਸਾਰਾ ਲੱਗ ਗਿਆ ਉੱਤੋਂ ਦੀ, ਤੇ ਆਪਣਾ ਕਲਯੁੱਗ ਵੀ 5000 ਵਰਸ਼ ਲੱਗ ਗਿਆ ਉੱਤੋਂ ਦੀ। ਦੇਖ ਲਓ ਫਿਰ ਉਸਨੇ ਮੱਥਾ ਟੇਕਣਾ ਚਾਹਿਆ, ਮੱਥਾ ਕਿੱਥੋਂ ਟੇਕੇ, ਮੁੜ ਤਾਂ ਹੁੰਦਾ ਨੀ। ਫਿਰ ਉਹਨੇ ਅੱਖਾਂ ਨੀਵੀਆਂ ਕਰੀਆਂ, ਕਹਿੰਦਾ ਮਹਾਰਾਜ ਜੀ ਦੇਖੋ ਕਿਤਨਾ ਟਾਈਮ ਹੋ ਗਿਆ ਮੈਨੂੰ ਇਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਕਿਰਪਾ ਕਰੋ ਅਬ ਮੈਨੂੰ ਗਿਆਨ ਕਰ ਦਿਓ, ਮੇਰਾ ਜਿਹੜਾ ਜੀਪਣਾ ਲਾ ਕੇ ਆਤਮਾ ਦੇ ਵਿੱਚ ਮਿਲਾ ਦਿਓ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ, ਜੋ ਵੀ ਪਰਤੀ ਉਸ ਨੂੰ ਗਿਆਨ ਕਰਿਆ ਗੁਰੂ ਕੋ, ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਦੇ ਪੇਖ ਦਿਖਲਾਈ, ਸਾਂਗ ਤਾਰ ਥੰਬਿਓ ਪਛਾਰਾ, ਤਾਂ ਵੇਖੋ ਇੱਕ ਅੰਕਾਰਾ। ਇਸ ਤਰ੍ਹਾਂ ਦੇ ਨਾਲ ਸਾਰਾ ਇਹ ਸ਼ੁੱਧ ਬੁੱਧਾਲਾ ਇਸ ਗੱਲ ਨੂੰ ਫੜੇਗਾ, ਜਿਹੜਾ ਮੈਲੀ ਬੁੱਧ ਵਾਲਾ ਉਹ ਨੀ ਫੜੇਗਾ। ਪੜੋ ਪ੍ਰੇਮ ਨਾਲ, ਇਹ ਉਸ ਨੂੰ ਗਿਆਨ ਕਰਦੇ ਨੇ।
ਅਵਨਾਸੀ ਜੀਵਨ
ਇਹ ਜੀਵ ਨੀ ਮਰਦਾ, ਰੱਬ ਨੀ ਮਰਦਾ, ਇਹ ਭਟਕਦਾ ਫਿਰ ਉਠਦਾ ਕੀ ਪਣਾ ਲਾਉਂਦਾ। ਗਿਆਨ ਹੋ ਗਿਆ ਆਪਣੀ ਆਤਮਾ ਦਾ। ਦੇਖ ਲੋ, ਆਪਾਂ ਨੂੰ ਤਾਂ ਨੀ ਗਿਆਨ, ਆਪਾਂ ਨੂੰ ਤਾਂ ਪੁੱਤਰਾਂ ਧੀਆਂ ਦਾ ਗਿਆਨ ਹੈ ਜਾਂ ਸਰੀਰ ਦਾ, ਆਤਮਾ ਦਾ ਤਾਂ ਨੀ ਆਪਾਂ ਨੂੰ ਪਤਾ ਕਿੱਥੇ ਹੈ। ਜਦ ਇਹਨੂੰ ਆਤਮਾ ਦਾ ਗਿਆਨ ਹੋ ਜਾਏਗਾ, ਜੰਮਣ ਮਨ ਸੇ ਰਹਿਤ ਹੋ ਜਾਏਗਾ, ਹੋਵੇਗਾ ਕਿ ਇਹਨੂੰ ਜਿਹੜਾ ਗੁਰੂ ਵਾਲਾ ਨਗੁਰ, ਇਹਨੂੰ ਨਹੀਂ ਆਉਣਾ ਕਦੇ। ਕਿੰਨੇ ਪਾਪੜ ਵੇਲੀ ਜਾਵੇ, ਉਹ ਕਿਤਨਾ ਹੀ ਚਾਹੇ ਉਹ ਬੜਾ ਆਦਮੀ ਬਣ ਜਾਵੇ, ਨਹੀਂ ਗਿਆਨ ਹੋਵੇਗਾ। ਅਸੂਲ ਹੈ ਸਾਰਿਆਂ ਮਤਾਂ ਦਾ ਹੀ ਹੈ। ਉਹ ਜਿਹੜਾ ਪ੍ਰੀਸ਼ਤ ਰਾਜਾ ਸੀ, ਉਹ ਮਹਾਤਮਾ ਬੈਠਾ ਸੀ ਪੁਰਾਣਾ ਜਾਮੀ, ਆਵਾਜ਼ ਦਿੱਤੀ ਜਾ ਕੇ, ਮਹਾਂਪੁਰਸ਼ੋ ਖਿਆਲ ਲੱਗੀ ਹੈ ਪਾਣੀ ਪੜਾ ਦਿਓ, ਖੂਹੀ ਤੇ ਬੋਕਾ ਪਿਆ ਸੀ। ਦੂਈ ਆਵਾਜ਼ ਦਿੱਤੀ, ਨਹੀਂ ਸੁਣੀ। ਪੁਰਾਣਾ ਜਾਮੀ ਨੂੰ ਹਾਕ ਨਹੀਂ ਸੁਣਦੀ ਹੈ, ਬਸ ਜਿੰਨਾ ਚਿਰ ਪੁਰਾਣ ਦਸਵੇਂ ਦੁਆਰ ਨੇ ਨਾ, ਕਹਿੰਦੇ ਉਹਨਾਂ ਦੇ ਨਾਲ ਚਾਹੇ ਮਿਰਗ ਖਾ ਕੇ ਲਖੀ ਜਾਣ, ਉਹਨਾਂ ਨੂੰ ਕੋਈ ਪਤਾ ਨਹੀਂ। ਪੁਰਾਣਾ ਜਾਮ ਜਿਹੜਾ ਸੁਰਤ ਸ਼ਬਦ ਜੋ ਵੀ ਹੈ ਨਾ, ਉਹ ਬੈਠਾ ਸੁਰਤੋਂ ਦੀ ਦਸਵੇਂ ਦੁਆਰ ਚੜੀ ਹੋਈ ਹੈ, ਸਰੀਰ ਦਾ ਉਹਨੂੰ ਕੋਈ ਪਤਾ ਨਹੀਂ ਹੈ। ਜੇ ਕੋਈ ਉਹ ਜਾਣਦੇ ਹੋਣ ਕਿਸੇ ਇਨਸਾਨ ਨੂੰ, ਉਹ ਕੋਲ ਦੀ ਗੱਲਾਂ ਕਰਦਾ ਲੱਖ ਜਾਵੇ, ਤਾਂ ਉਹ ਉੱਥੋਂ ਅਨੁਭਵ ਤਾਂ ਕਰ ਲੈਣਗੇ ਵੀ ਫਲਾਨਾ ਆਦਮੀ ਲੱਖ ਗਿਆ, ਪਰ ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਨਹੀਂ ਹੋਵੇਗਾ। ਇਹ ਅਵਸਥਾ ਇੱਕ ਹੈ, ਇਹ ਗੁਰਸਿੱਖਾਂ ਦੀ ਹੁੰਦੀ ਹੈ। ਉਹ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੀ ਇਹੀ ਜੀ ਅਵਸਥਾ ਸੀ, ਅਸੀਂ ਉਹਨਾਂ ਦੀ ਸੰਗਤ ਕਰਦੇ ਰਹੇ, ਪਰ ਸਾਡੀ ਅਵਸਥਾ ਨਾ ਉਹ ਆਈ। ਜੋ ਸੂਰਤੀ ਅਸੀਂ ਕਦੀ ਅਪਣਾਇਆ ਨਹੀਂ ਹੈ, ਜੇ ਜੀ ਗੁਰਸਿੱਖਾਂ ਦੀ ਅਵਸਥਾ ਸੀ, ਆਪਣਾ ਵੀ ਗੁਰਸਿੱਖ ਆਪਣੀ ਕਿਉਂ ਨਹੀਂ ਹੈ। ਜੋ ਗੁਰੂ ਦਾ ਹੁਕਮ ਸੀ ਆਪਾਂ ਨੇ ਅਪਣਾਇਆ ਨਹੀਂ, ਆਪਣੀ ਅਵਸਥਾ ਨਹੀਂ ਆਈ। ਬਾਬਾ ਬੁੱਢਾ, ਜੇਠਾ, ਜੈਤਾ, ਪੁਰਾਣਾ, ਲਗਾਹਾ, ਪੈੜਾ, ਹੋਰ ਬਾਬੀ ਨਹੀਂ ਚੰਦ, ਇਹ ਸਾਰੇ ਵਰਨ ਗਿਆਨੀ ਸਿੱਖ ਸਨ। ਬਰਮ ਗਿਆਨੀ ਉਸ ਨੂੰ ਕਹਿੰਦੇ ਨੇ ਜੀ ਨੇ ਆਪਣੀ ਸੁਰਤ ਬਰਮ ਦੇ ਵਿੱਚ ਲੈ ਕਰਤੀ ਆਤਮਾ ਦੇ ਵਿੱਚ, ਉਹ ਕਹਿੰਦੇ ਬਰਮ ਗਿਆਨੀ ਹੋ ਗਿਆ। ਉਹ ਫਿਰ ਮਰਦਾ ਜੰਮਦਾ ਨਹੀਂ ਹੁੰਦਾ, ਬਸ ਜਦ ਉਸ ਨੂੰ ਉਸ ਦੀ ਉਮਰ ਪੂਰੀ ਹੋਵੇਗੀ। ਉਹਨੇ ਆਪਣੀ ਸੁਰਤ ਨੂੰ ਆਤਮਾ ਨਾਲ ਜੋੜ ਦੇਣਾ ਸਰੀਰ ਦੇ ਵਿੱਚ, ਸਰੀਰ ਨੇ ਗਿਰ ਜਾਣਾ। ਉਹ ਵਿਦੇਹ ਮੁਕਤ ਕਹਿੰਦੇ ਨੇ ਉਸਨੂੰ। ਫਿਰ ਵਿਦੇਹ ਮੁਕਤ ਜਦ ਹੋਵੇਗੀ ਜਦ ਜੀਵਨ ਮੁਕਤ ਹੋ ਜਾਵੇਗਾ। ਜੇ ਜੀਵਨ ਮੁਕਤ ਨਹੀਂ ਹੋਇਆ ਤਾਂ ਵਿਦੇਹ ਮੁਕਤ ਨਹੀਂ ਕਦੇ ਵੀ ਹੋਵੇਗਾ। ਦੇਖ ਲਓ ਵੀ ਇਹ ਰਾਜਾ ਜਨਕ ਕੀ ਸਰੀਰ ਹੁੰਦਿਆਂ ਵਿਦੇਹ ਮੁਕਤ ਸੀ। ਇਹ ਵੀ ਇੱਕ ਅਵਸਥਾ ਸਿੱਖ ਦੀ, ਜਿਵੇਂ ਮਾਤਾ ਭਾਗੋ ਸਰੀਰ ਹੁੰਦਿਆਂ ਵਿਦੇਹ ਮੁਕਤ ਸੀ। ਉਹ ਦੇਖ ਲਓ ਕੋਈ ਲੀੜਾ ਨਹੀਂ ਸੀ ਪਾਉਂਦੀ ਸਰੀਰ 'ਤੇ, ਆਪਾਂ ਦੇਖੋ ਕਿਵੇਂ ਟਕ ਟੱਕ ਕੇ ਰੱਖਦੇ। ਉਹ ਸਰੀਰ ਨਹੀਂ ਹੁੰਦੇ, ਆਤਮਾ ਹੀ ਬਣ ਜਾਂਦੇ। ਉਹਦਾ ਫਿਰ ਕਲਗੀਧਰ ਮਹਾਰਾਜ ਨੇ ਕਿਹਾ ਸੀ, ਮਾਤਾ ਜੀ ਮਰਜ਼ਾਦਾ ਗੁਰੂ ਘਰ ਦੇ ਵਿੱਚ ਸੀਗਾ, ਤੇਰੀ ਅਵਸਥਾ ਅਸੀਂ ਜਾਣਦੇ, ਤੈਨੂੰ ਕੋਈ ਲੋੜ ਨਹੀਂ ਲੀੜਾ ਪਾਉਣ ਦੀ। ਹੁਣ ਨਹੀਂ ਕਦੇ ਰੱਬ ਦੇ ਵੀ ਲੀੜਾ ਪਾਇਆ ਦੇਖਿਆ, ਡਰੈਸ ਕੋਟ ਪਾ ਕੇ ਆਇਆ ਨਹੀਂ। ਉਹ ਇਸ ਤਰ੍ਹਾਂ ਦਾ ਅਵਸਥਾ ਹੁੰਦੀ ਆ ਅੰਦਰੂਨੀ, ਉਹ ਬੈਠਾ ਪੁਰਾਣਾ ਜਾਣਾ, ਉਹਨੂੰ ਕੋਈ ਪਤਾ ਨਹੀਂ, ਉਹਨੇ ਆਵਾਜ਼ਾਂ ਮਾਰੀਆਂ ਉਹਨੂੰ ਸੁਣੀ ਨਹੀਂ ਹੈ। ਤੇ ਉਸਨੇ ਕਿਹਾ ਮੈਨੂੰ ਪਖੰਡ ਕਰਕੇ ਦਿਖਾ ਦਿੱਤਾ ਕਿ ਉਹ ਰਾਜਪਾਲ ਸੀ ਨਾ, ਸੀ ਤਾਂ ਉਹ ਪਰਜਾ ਪਾਲਕ ਪਰਮਾਤਮਾ ਦੀ ਰਾਜ ਆ, ਪਰ ਪਦਾਰਥਾਂ ਨੇ ਮੱਥ ਮਾਰਤੀ ਗੁਰੂ। ਉੱਥੇ ਮਰਿਆ ਸੱਪ ਪਿਆ ਸੀ, ਕਹਿੰਦਾ ਮੈਨੂੰ ਪਖੰਡ ਕਰਕੇ ਦਿਖਾ ਦਿੱਤਾ, ਪਾਣੀ ਪੀ ਲਿਆ, ਪਖੰਡ ਦਾ ਫਲ ਤੈਨੂੰ ਕਹਿੰਦਾ ਚਖਾਉਣਾ। ਉਹਨੂੰ ਕੋਈ ਪਤਾ ਨਹੀਂ, ਉਹ ਮਰਿਆ ਸੱਪ ਗਲ ਚ ਪਾਤਾ ਉਹ ਸਾਧੂ, ਉਹਨੂੰ ਪਤਾ ਹੀ ਨਹੀਂ ਵੀ ਪਾਇਆ ਕਿ। ਖੈਰ ਇਸ ਤਰ੍ਹਾਂ ਦੇ ਨਾਲ ਫਿਰ ਚੱਲਿਆ ਗਾ ਰਾਜਾ। ਜਦ ਉਹਨੇ ਲਾਹੇ ਆਪਣੇ ਤਾਜ ਪਾਜ ਕੇ ਜਿਹੜੇ ਹੁੰਦੇ ਨੇ ਸਿਰ ਤੇ ਸੋਨੇ ਦੇ, ਤਾਂ ਫਿਰ ਜਦ ਇਸ਼ਨਾਨ ਕਰਿਆ ਉਹਦੀ ਸੁਰਤ ਠਿਕਾਣੇ ਆਈ। ਓਹੋ ਕਹਿੰਦਾ ਮੈਂ ਤਾਂ ਬਹੁਤ ਅਨਰਥ ਕਰਿਆ ਆ, ਇਸ ਪਾਪ ਦਾ ਫਲ ਮੈਨੂੰ ਮਿਲੇਗਾ। ਜਿਹੜਾ ਪਾਪ ਹੈ ਜੇ ਫਲੇ ਹੀ ਨਾ ਮਿਲੇ ਤਾਂ ਅੰਧ ਧੁੰਦ ਹੋ ਗਿਆ। ਫਿਰ ਉਸਦਾ ਸ਼ਿਸ਼ਤੀ ਇੱਕ ਮਹਾਤਮਾ ਦਾ, ਉਹਨੇ ਆ ਕੇ ਕੀ ਦੇਖਿਆ, ਉਹ ਕਿਤੇ ਬਾਹਰ ਅੰਦਰ ਗਿਆ ਹੋਇਆ ਸੀ, ਬਈ ਮੇਰੇ ਗੁਰਦੇਵ ਦੇ ਗਲ ਦੇ ਵਿੱਚ ਕਿਸੇ ਨੇ ਮਰਿਆ ਸੱਪ ਪਾਤਾ। ਜਿਹਨੇ ਹਰਕਤ ਕਰੀ ਆ, ਮੇਰੇ ਗੁਰੂ ਦੀ ਬੇਅਦਬੀ ਕਰੀ ਹੈ ਨਾ, ਅੱਜ ਤੋਂ 8 ਮੈਨੂੰ ਸੱਪ ਲੜਿਆ ਹੀ ਮਰੇਗਾ। ਵਚਨ ਕਰਤਾ ਗੁਰੂ ਮਹਾਂਪੁਰਸ਼ਾਂ ਨੇ, ਪੜੋ ਟਲੇਗਾ ਨਹੀਂ। Oh, चार खानिया से सृष्टि पैदा होती है, अंडिया से होती, सब तो बड़ी सृष्टि अंडिया की है, अंडिया की अंडज जेर जेर तो पैदा होंगे ने दो पैरों वाले अपा इंसान और बहुत जानवर, सेठ कहते मुड़के से एक सृष्टि पैदा होंगी है, वह की है, वह जुआ देख लो। हुण तां जमाना साफ आ गया ना, जद मैं छोटा जिहा हुंदा सीगा बीही दे विच बुढ़िया बैठिया अठ नौ, वह जा कुत्तां भी होर किस्म दियां हुंदियां सीगियां, ते वह जिहड़ी मूहरे बैठी उहदी पिछले ते उहदी गुत्त चक्की हुई, तां नूं इक उहदे पिछे होर बैठी ओदी गुत्त चक्की हुई, एक होर पिछे बैठी ओदी चक्की हुई। मैं तो हैरान हो गया, मखा माता तुसी की करदी हो? कहिंदे असी जुआं देखदी हां। ऐ जवाने अनुसार है, ये देखो सिर दे विच जुआं कित्थों आ जांदियां ने, उहनां दे कित्थे ने आलणे, उत्थे वह कित्थे आंडे दिंदियां ने। ये भी देख लो दो किस्म दी सृष्टि है, एक शरीर दे विच ही, सिर दे विच बाल ने काले ते कालियां जुआं होणगियां, शरीर है चिट्टा, कुर्ते दे विच चिट्टियां जुआं होणगियां, देखिए ना आपां बुढ़िया ने आप भी होणगियां, जिहड़े घोरी जे ने जिहड़े नहाउंदे नहीं आंदे, आओ इस तरह नाल इह वी इक सृष्टि वाला देख लो। गुरु साहब ने लिखिया ते अगे दस्या उत भुज आ जिहड़े दरख्त ने धरती चों निकलदे ने, चार खाणियां से सृष्टि पैदा हुंदी है, चार किवें दी सृष्टि दसी है गुरु साहब जी ने, कहिंदे इह जिहड़ी सृष्टि पैदा हुंदी है ना, जां चंद सूरज चढ़दे ने मर्यादा अनुसार, कहिंदे चढ़नों हट जा ते सृष्टि पैदा होणों हट जावे, कहिंदे पर जिहड़ा महापुरशां दा गुरसिख ब्रह्म ज्ञानी दा वचन करिया है नहीं मिटेगा कदे भी। देखो किन्नी ताकत, ताकत कहदी है उहदे विच, शरीर दी ताकत नहीं है, उहदी सुरत आत्मा नाल जुड़ी हुई है, आत्मा दी ताकत, जिहड़ा रब दी आवाज होवेगी उस नूं कोई मोड़ नहीं सकदा, किरत करते ही करे नूं किवें मोड़ देवेगा, कादर है इक कुदरत वाले, कुदरत कादर दे कह रहे किवें मोड़ सकदी है, नहीं मोड़ सकदी। और तां बहुत गूढ़ गल्लां ने गुरु को आओ इस तरह दे नाल महात्मा ने वचन कर दिता। हुण उसने जद खोले सारे शास्त्र सुस्त्र जे उत्तों लाया मुटक मटक जे हुंदे ने जिहड़े अकलियां चलगियां जी, आओ इस तरह जरा जवाने अनुसार होंगे, जे कोई कहे कलगी धर्म आरा जी कलगी लाया गुरु बने सी, नहीं वह जवाना ही ऐसा सी, कलगियां तो राजा ने बथेरिया सी, तो फिर वह भी गुरु बन जाते नहीं, गुरु पद तो अंदर है गुरु, वह तो जवाने अनुसार सी, वह बाज भी रख लेंदे सी, शिकारियों को भी बाज होंगे, तो फिर शिकारी भी बन गए गुरु, नहीं वह जवाना ही ऐसा सीगा। आओ इस तरह ने अजकल नहीं कोई है ही गल है नहीं, बस जैसा जवाना वैसा फिर वह सांग उस तरह का ही पाठ अदा करते होंगे। इस तरह के नाल शराब दे दिता उस महात्मा ने, ओ जद उहदे फिर प्राण लाए दसवें द्वारों महापुरश ने देखा मेरे घर दे विच सप पाया होया है, कहन लगा है शिष जद उन्होंने सुरत लाई प्राण थले फिर उन्होंने अनुभव करिया, कहने लगा है कोई शराब तो नहीं दे दिता, तैं वो तो प्रीस्त राजा थी धर्मात्मा, ਕਹਿੰਦਾ ਮਹਾਰਾਜ ਜੀ ਮੈਂ ਤਾਂ ਸ਼ਰਾਪ ਦੇ ਦਿੱਤਾ ਵੀ ਅੱਜ ਤੋਂ ਅੱਠਵੇਂ ਨੂੰ ਇਹ ਸੱਪ ਲੜਿਆ ਮਰੇਗਾ ਜੀ ਨੇ ਮੇਰੇ ਗੁਰੂ ਦੀ ਬੇਅਦਬੀ ਕਰੀ ਹੈ ਬਹੁਤ ਮਾੜੀ ਗੱਲ ਕਰੀ ਤੈਂ ਉਹਦਾ ਧਰਮਾਤਮਾ ਸੀ ਕਹਿੰਦੇ ਚੰਗਾ ਹੁਣ ਤੀਰ ਚੱਲ ਗਿਆ ਜਿਹੜਾ ਚੱਲਣਾ ਸੀ ਜਿਵੇਂ ਮੂੜਾ ਖੱਤਰੀ ਮਹਾਰਾਜ ਜੀ ਦੇ ਨਾਲ ਫਿਰਦਾ ਰਿਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਦਰਤੀ ਕਿਤੇ ਸਿਆਲਕੋਟ ਆ ਗਏ ਕਹਿੰਦੇ ਮਰਦਾਨਿਆ ਬਈ ਮੂਲੇ ਖੱਤਰੀ ਨੇ ਸੱਦ ਕੇ ਲਿਆ ਆਪਣੇ ਨਾਲ ਫਿਰਦਾ ਰਿਹਾ ਆਪਾਂ ਮਿਲ ਚੱਲੀਏ ਉਹਨੂੰ ਫਿਰ ਗਾਂ ਚੱਲਾਂਗੇ ਮਰਦਾਨਾ ਘੱਲਿਆ ਉਹਦੇ ਘਰ ਵਾਲੀ ਜਾਣਗੀ ਵੀ ਅੱਗੇ ਵੀ ਸਾਧੂ ਲੈ ਗਏ ਸੀ ਇਹਨੇ ਤਾਂ ਉਹੀ ਆ ਗਏ ਉਹੀ ਫੇਰ ਆ ਗਏ ਤਾਂ ਲਿਜਾਣਗੇ ਹੁਣ ਮੂਲੇ ਨੂੰ ਕਹਿੰਦੀ ਪਾਥੀਆਂ ਵਾਲੇ ਲੁਕ ਜਾ ਮੈਂ ਜਵਾਬ ਦੇ ਦੂੰਗੀ ਖੈਰ ਤਿੰਨ ਗੇਰ ਮਰਦਾਨਾ ਆਇਆ ਜਵਾਬ ਦੇ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਜੀ ਉਹ ਤਾਂ ਕਹਿੰਦੇ ਨੇ ਹੈ ਹੀ ਨੀ ਮਹਾਰਾਜ ਕਹਿੰਦੇ ਚੰਗਾ ਫਿਰ ਆਈ ਨੀ ਤਾਂ ਹੈ ਹੀ ਨੀ ਹੈ ਨੀ ਫਿਰ ਕੀ ਹੋਇਆ ਜੀ ਇਹ ਇੱਕ ਪਰਮੇਸ਼ਰ ਦੀ ਮਾਇਆ ਉੱਥੇ ਕੋਈ ਸੱਪ ਬੈਠਾ ਨਹੀਂ ਸੀ ਪਾਥੀਆਂ ਦੇ ਵਿੱਚ ਨਹੀਂ ਪਰਮੇਸ਼ਰ ਦੀ ਮਾਇਆ ਹੀ ਹੈ ਇੱਕ ਉਹਨੇ ਸੱਪ ਦਾ ਰੂਪ ਧਾਰ ਲਿਆ ਸੱਪ ਦਾ ਰੂਪ ਧਾਰ ਕੇ ਉਸਦੇ ਰੜ ਗਈ ਉਹ ਮਰ ਗਿਆ ਮਰ ਗਿਆ ਅਗਰ ਕੋਈ ਇਸ ਤਰ੍ਹਾਂ ਦੇ ਨਾਲ ਫਿਰ ਉਹਨੂੰ ਚੱਕ ਕੇ ਉੱਥੇ ਲੈ ਆਏ ਮਹਾਰਾਜ ਦੇ ਚਰਨਾਂ ਦੇ ਕਹਿੰਦੇ ਮਹਾਰਾਜ ਜੀ ਤੁਹਾਡਾ ਸਿੱਖ ਹੈ ਉਹ ਕਹਿੰਦੇ ਭਲੇ ਲੋਕੋ ਇਹ ਸਾਰਾ ਸਿਆਲਕੋਟ ਵੱਸਦਾ ਸੀ ਕਦੀ ਹੋਰ ਕਿਸੇ ਕੋਲ ਨੂੰ ਨਾ ਮਰਦਾਨੇ ਨੂੰ ਗਲਤਾ ਅਸੀਂ ਆਪਣੇ ਇਹਨਾਂ ਕੋਲੇ ਕਰਿਆ ਵੀ ਸਾਡਾ ਜਾਂ ਸੱਦ ਲਿਆ ਅਸੀਂ ਇਹਦੇ ਕੀ ਕਰਾਉਣਾ ਉਹ ਜਿਹੜਾ ਗੁਰੂ ਹੈ ਉਸ ਦਾ ਕਿਸੇ ਨਾਲ ਸੰਬੰਧ ਨਹੀਂ ਹੁੰਦਾ ਹਾਂ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦੇ ਨਾਲ ਪਿਆਰ ਹੁੰਦਾ ਹੁਣ ਜੇ ਗੁਰੂ ਡਰਦਾ ਜਾਂ ਭੈ ਵਿੱਚ ਆਉਂਦਾ ਹੋਵੇ ਗੁਰੂ ਨੂੰ ਭੈ ਨਹੀਂ ਹੁੰਦਾ ਕਿਸੇ ਦਾ ਨਹੀਂ ਜਦ ਕਲਗੀ ਧਰਮ ਮਹਾਰਾਜ ਜੀ ਨੂੰ ਸਿੱਖਾਂ ਨੇ ਬਦਾਵਾ ਦੇ ਦਿੱਤਾ ਸੀ ਫਿਰ ਹੱਥ ਬੰਨ ਕੇ ਖੜ ਜਾਂਦੇ ਵੀ ਤੁਸੀਂ ਜਾਓ ਨਾ ਅਸੀਂ ਤਾਂ ਫਿਰ ਭੀੜ ਚਾਂ ਤੁਸੀਂ ਜਾਓ ਨਾ ਨਹੀਂ ਕਦੇ ਪੰਥ ਨੂੰ ਪੀੜ ਨਹੀਂ ਪਵੇਗੀ ਪੀੜ ਉਹਨਾਂ ਨੂੰ ਪੈਂਦੇ ਜਿਹੜੇ ਮੂਹਰੇ ਹੁੰਦੇ ਨੇ ਮਰਨ ਤੋਂ ਡਰਦੇ ਹੁੰਦੇ ਨੇ ਉਹ ਬਸ ਕਦੇ ਪੰਥ ਨੂੰ ਵੀ ਭੀੜ ਪਈ ਹੈ ਵੀ ਪੰਥ ਕਾਹਦਾ ਹੋਇਆ ਜੇ ਭੀੜ ਪਏਗੀ ਤੇ ਗਲਗੀ ਧਰਮ ਮਹਾਰਾਜ ਨੇ ਕਿਹਾ ਵੀ ਇਹ ਸਾਨੂੰ ਭੀੜ ਪਈ ਹੋਈ ਹੈ ਬਈ ਤੁਸੀਂ ਜਾਓ ਨਾ ਕਦੇ ਲਿਖ ਜਾਓ ਇੱਥੇ ਬਦਾਵਾ ਅਸੀਂ ਤੁਹਾਡੇ ਕੀ ਕਰਾਉਣਾ ਕਹਿੰਦੇ ਦੇਖਿਆ ਗੁਰੂ ਇਸ ਨੂੰ ਗੁਰੂ ਕਹਿੰਦੇ ਨੇ ਗੁਰੂ ਆਹ ਇਸ ਤਰ੍ਹਾਂ ਦੇ ਨਾਲ ਸ਼ਰਾਬ ਦਾ ਕਹਿੰਦੇ ਇਉਂ ਕਰ ਹੁਣ ਇਹ ਨੀ ਟਲੇਗੀ ਗੱਲ ਜਿਹੜੀ ਤੈਂ ਕਹਿਤੀ ਪਰ ਕਹਿਣੀ ਨਹੀਂ ਸੀ ਤੈਂ ਇਹ ਉਹ ਬਹੁਤ ਪਰਜਾ ਪਾਲਕ ਰਾਜ ਹੈ ਪਰ ਉਹਨੇ ਗਲਤੀ ਕਰੀ ਹੈ ਉਹ ਗਲਤੀ ਹੋ ਗਈ ਉਹਦੇ ਕੋਲੋਂ ਰਾਜਾ ਸੀ ਪਦਾਰਥਾਂ ਦਾ ਹੰਕਾਰ ਹੋ ਗਿਆ ਸੀ ਉਸਨੂੰ ਕਹਿੰਦੇ ਤੂੰ ਉਸਨੂੰ ਨੇ ਉਹ ਕਹਿੰਦੇ ਬਈ ਤਾਂ ਤੇ ਅੱਠਵੇਂ ਨੂੰ ਮਰ ਜਾਣਾ ਕੋਈ ਮੁਕਤ ਦਾ ਆਪਾ ਕਰ ਲਾ ਮਨੁੱਖਾਂ ਦੇ ਮਿਲੀ ਹੈ ਤੈਨੂੰ ਆਪਾਂ ਨੂੰ ਵੀ ਮਿਲੀ ਹੋਈ ਹੈ ਆਪਾਂ ਕਹਿੰਦਾ ਆਪਾ ਕਰਦੇ ਹਾਂ ਪੰਜ ਚਾਰ ਗੱਡੀਆਂ ਹੋਰ ਪਾ ਦਈਏ ਕਰਦੇ ਹਾਂ ਕਿ ਨਹੀਂ ਜੋ ਵੀ ਹੈ ਸਾਰਾ ਜਿਸ ਤਰ੍ਹਾਂ ਦਾ ਬਿਜਨਸ ਹੈ ਇੱਥੇ ਜਿਹੜਾ ਗੱਡੀਆਂ ਦਾ ਜ਼ਿਆਦਾ ਬਿਜਨਸ ਕਦੇ ਐਂ ਵੀ ਕਿਹਾ ਵੀ ਆਪਾਂ ਸਾਰਿਆਂ ਨੇ ਦੋ ਵਜੇ ਇਸ਼ਨਾਨ ਕਰਕੇ ਅੱਜ ਭਜਨ ਪਾਠ ਕਰਾਂਗੇ ਮੈਂ ਵਿਕਟੋਰੀਆ ਜਾ ਕੇ ਉੱਥੇ ਇਕਾਂਤ ਜਗ੍ਹਾ ਕਿਹਾ ਕਿਸੇ ਨੇ ਨਹੀਂ ਕਿਹਾ ਔਰ ਇਸ ਤਰ੍ਹਾਂ ਨਾਲ ਪਿਛਲੇ ਲੋਕਾਂ ਨੂੰ ਇਹ ਬਹੁਤ ਇਸ ਤਰ੍ਹਾਂ ਦਾ ਵੀ ਮਨੁੱਖਾਂ ਦੇ ਮਿਲੀ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਉਸ ਨੂੰ ਸੁਨੇਹਾ ਚੱਲਿਆ ਗਾ ਰਾਜੇ ਕਹਿੰਦਾ ਠੀਕ ਹੈ ਮੇਰੀ ਗਲਤੀ ਹੈ ਇਉਂ ਵੀ ਉਹ ਦੱਸਤਾ ਵੀ ਤੂੰ ਮੁਕਤ ਦਾ ਪਾ ਕਰ ਲਾ ਕੋਈ ਅੱਜ ਤੋਂ ਅੱਠਵੇਂ ਨੂੰ ਤਾਂ ਮਰ ਜਾਣਾ ਉਹਨੇ ਫਿਰ ਕੀ ਸੋਚਿਆ ਬਈ ਸਰਣ ਜਿਹੜੀ ਸਰਵਣ ਭਗਤੀ ਹੈ ਨਾ ਸੁਣਨਾ ਹਰੀ ਦਾ ਦੱਸ ਇਹ ਲਈ ਬਹੁਤ ਛੇਤੀ ਇਹ ਫਲ ਦਿੰਦੀ ਹੈ ਉਸਨੇ ਕੀ ਕਰਿਆ ਭਾਗਵਤ ਪ੍ਰਾਣ ਦੀ ਵੀ ਕਥਾ ਸੁਣੀਏ ਸੁਣਨਾ ਤਾਂ ਉਸਨੇ ਫਿਰ ਮਾਹਿਰ ਬਣਾ ਲਿਆ ਸ਼ੀਸ਼ਿਆਂ ਦਾ ਰੋਸ਼ਨੀ ਕਰਤੀ ਕੀੜੀ ਆਉਂਦੀ ਦਿਖੇ ਵਿੱਚ ਤੇ ਸੁਖਦੇਵ ਮੁਨੀ ਕਥਾ ਸੁਣਾਉਣ ਲੱਗ ਗਿਆ ਕਥਾ ਸੁਣਾਈ ਗਿਆ ਸੁਣਾਈ ਗਿਆ ਉਹ ਸੁਣਦਾ ਰਾਜਾ ਉਹਦਾ ਖਿਆਲ ਨਹੀਂ ਕਹਿਣਾ ਯਥਾਰਥ ਵਚਨ ਕਹਿਣਾ ਬੜਾ ਔਖਾ ਗੁਰਮੁਖ ਬਗੈਰ ਯਥਾਰਥ ਵਚਨ ਤੋਂ ਕਦੇ ਜਿਗਿਆਸੂ ਦਾ ਭਲਾ ਨਹੀਂ ਹੋਵੇਗਾ ਬਸ ਜੇ ਮਹਾਂਪੁਰਸ਼ ਜਿਗਿਆਸੂਆਂ ਨੇ ਵਡਿਆਈ ਜਾਂਦਾ ਹੈ ਤਾਂ ਫਿਰ ਜਿਗਿਆਸੂ ਤਾਂ ਅੱਗੇ ਹੀ ਨਹੀਂ ਮਾਨ ਹਨ ਮਾਇਆਧਾਰੀ ਤਾਂ ਅੱਗੇ ਹੀ ਮਾਨ ਨਹੀਂ ਹਨ ਗੁਰੂ ਕੋਲ ਆਹੋ ਇਸੇ ਤਰ੍ਹਾਂ ਗੁਰੂ ਹੈ ਗੁਰੂ ਨੇ ਵਡਿਆਇਆ ਨਹੀਂ ਸਿੱਖ ਨੂੰ ਉਹਦੀ ਹੋਂ ਕੱਢੀ ਹੈ ਨਹੀਂ ਮਿਹਨਤ ਕਰ ਲੈਂਦਾ ਵੀ ਤੁਸੀਂ ਜਾਓ ਨਾ ਮੈਂ ਇਕੱਲਾ ਰਹਿ ਗਿਆ ਫਲਾਨ ਨਹੀਂ ਕਹਿੰਦੇ ਚਲੋ ਇੱਥੋਂ ਨਿਕਲੋ ਬਾਹਰ ਲਿਖ ਲਓ ਕਾਗਜ਼ ਦੇ ਉੱਤੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਭੱਜੋ ਕਹਿੰਦੇ ਕਿਹਦੇ ਜਿਟਾ ਦਿੱਤਾ ਇਹ, ਉਹਦਾ ਪਰਸ ਜਲਾਇਆ ਹੋਇਆ ਹੈ। ਹੋਰ ਇਸ ਤਰ੍ਹਾਂ ਦੇ ਨਾਲ ਕਰੋ ਖੋ, ਆਓ ਅਬ ਟਾਈਮ ਹੋ ਗਿਆ, ਕਹਿੰਦੇ ਛੇਤੀ ਕਹਿ ਰਿਹਾ ਕਰੋ, ਟਾਈਮ ਹੋ ਗਿਆ, ਹੁਣ ਕੱਲ ਨੂੰ ਸ਼ੁਰੂ ਕਰਾਂਗੇ। ਬਗੈਰ ਗੁਰੂ ਤੇ ਕਦੇ ਮੁਕਤ ਨਹੀਂ ਹੋਇਆ, ਨਾ ਕਿਸੇ ਨੇ ਹੋਣਾ ਗੁਰੂ ਕੋ, ਚਾਹੇ ਕਿੰਨਾ ਹੀ ਪਦਾਰਥਵਾਦੀ ਹੋ ਜਾਵੇ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪਰੋ ਪਰੇ ਦੇਣ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਧੰਨ ਹੈ।